दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नू इत्थों ही प्रारंभ करदा। सुन सतगुर आगवन का पुर जन और हर खाए निकसे आगू लेन हित सादर मिले सोयाए। ग्रंथाकार भाई संतोख सिंह जी लिखते ने के जदों सतगुरां दे आनंदपुर नगरी दे लागे आउण दा आनंदपुर वासियां नू पता लगा ते मन दे विच बड़ी प्रसन्नता होई है। सतगुरां नू अगल वांडी लैण दे वास्ते सत्कार दे नाल बहुत सारे बाहर निकले आनंदपुर तो। ले ले अनक या कोर को कर गुरसों मेला दर्शन को आनंद ले कर जन्म सुहेला। लै लै के आपो अपनिया भेटावा जाके सतगुरां नू मिले ने जाके सतगुरां दा आनंद दे नाल दर्शन कीता ते अपने मनुखा जन्म नू सफल कीता। तुन दुंद वरण जीत की सुन सुन गण आवे दौर दौर पुर पौर तज दल युत दर सामे। कवि संतोख सिंह जी लिखते ने कि रणजीत नगारे की आवाज नू सुन सुन के बहुते सारे आ रहे ने दौड़ दौड़ के पुरी नू छड़ के बाहर आ रहे ने ते सारे आन के सतगुरु सच्चे पातशाह जी दा समेत उन्हां दी सेना दे दर्शन कर रहे ने। मंगल अनेक प्रकार के पुर बिखेर चंती पौर पौर पर सस मुखी थिर होए दर संती। कवि संतोख सिंह जी लिखते ने कि जिहड़ियां औरतां ने अनेकां प्रकार दियां खुशियां कर रहियां ने पुरी दे विच नगरी दे विच दरवाजे दरवाजे दे उते खड़ के चंद्रमुखी स्त्रियां जिन्हां दे मुख भाव के चंद्रमा वर्गे सुंदर ने ऐसियां औरतां सतगुरां दा दर्शन कर रहियां ने। प्रवशे प्रभु बाजार में देखत नर नारी गण चकोर जन चंद को आगमन बेचारी। ਇੰਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁੱਖ ਬਾਜ਼ਾਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਸਾਰੇ ਇਸਤਰੀਆਂ ਪੁਰਸ਼ ਸਤਿਗੁਰਾਂ ਦਾ ਦਰਸ਼ਨ ਇਸ ਤਰ੍ਹਾਂ ਕਰ ਰਹੇ ਨੇ ਮਾਨੋ ਕਿ ਜਿਸ ਤਰ੍ਹਾਂ ਇੱਕ ਚੰਦਰਮਾ ਹੋਵੇ ਤੇ ਬਹੁਤੇ ਸਾਰੇ ਉਹਦੇ ਪ੍ਰੇਮੀ ਚਕੋਰ ਤੇ ਚਕੋਰੀਆਂ ਮਿਲੇ ਹੋਣ, ਇਸ ਤਰ੍ਹਾਂ ਸਤਿਗੁਰਾਂ ਦਾ ਦਰਸ਼ਨ ਕੀਤਾ ਜਾ ਰਿਹਾ। ਪੁਸ਼ਪਣ ਕੋ ਬਰਖਾ ਵਹੀ ਗੁੰਦਤ ਦੈ ਮਾਲਾ ਗ੍ਰਹਿਣ ਕਰਤ ਲਖ ਭਾਵ ਕੋ ਹੋਏ ਹਰਖ ਬੇਸਾਲਾ। ਔਰਤਾਂ ਨੇ ਬਹੁਤੇ ਸਾਰੇ ਫੁੱਲਾਂ ਦੀਆਂ ਜਿਹੜੀਆਂ ਮਾਲਾ ਨੇ ਉਹ ਗੁੰਦੀਆਂ ਹੋਈਆਂ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਪਣ ਕਰ ਰਹੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪ੍ਰੇਮ ਭਾਵ ਨੂੰ ਦੇਖ ਕੇ ਉਹਨਾਂ ਦੀਆਂ ਮਾਲਾ ਨੂੰ ਗ੍ਰਹਿਣ ਕਰ ਰਹੇ ਨੇ, ਪ੍ਰਵਾਨ ਕਰ ਰਹੇ ਨੇ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ। ਚੱਖ ਬਿਸਤਰਤ ਸਰੋਜ ਤੇ ਸਭ ਕੀ ਦਿਸ਼ ਦੇਖੇ ਕੁਸ਼ਲ ਪ੍ਰਸ਼ਨ ਸਭ ਸੋ ਕਰ ਦੇ ਮੋਦ ਬਸ਼ੇਖੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿੜੇ ਹੋਏ ਕਮਲ ਵੱਤ ਨੇਤਰਾਂ ਦੇ ਨਾਲ ਹਰ ਇੱਕ ਦੇ ਤਰਫ ਮੇਰ ਦੀ ਨਜ਼ਰ ਪਾ ਰਹੇ ਨੇ। ਸਾਰਿਆਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸੁੱਖ ਤੇ ਸਾਂਤ ਦੀ ਖਬਰ ਵੀ ਪੁੱਛ ਰਹੇ ਨੇ, ਹਰ ਇੱਕ ਨੂੰ ਬਹੁਤ ਜ਼ਿਆਦਾ ਖੁਸ਼ੀ ਦੇ ਰਹੇ। ਪਾਟਨ ਕੀ ਪੁਕਾਰ ਤੇ ਸਭ ਅਗਰ ਚਲੰਤੇ ਸੁਜਸ ਬਖਾਣਤ ਪ੍ਰਭੂ ਕੋ ਸਭ ਹੁਣ ਸੁਨੰਤੇ। ਜਿਹੜੇ ਪਾਟ ਨੇ ਤੇ ਜਿਹੜੇ ਨਕੀਬ ਨੇ ਉਹ ਅੱਗੇ ਅੱਗੇ ਸਤਿਗੁਰਾਂ ਦੇ ਜਸ ਨੂੰ ਬਿਆਨ ਕਰਦੇ ਜਾ ਰਹੇ ਨੇ। ਸਾਰਿਆਂ ਦੇ ਕੰਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਦੀ ਗਾਥਾ ਪੈਰੀ। ਪ੍ਰਵਿਸ਼ ਸਤਿਗੁਰ ਦੁਰਗਮ ਜੋ ਬਣਿਓ ਨਵੀਨਾ ਪਾਂਤ ਪਾਂਤ ਕੇ ਗ੍ਰਹਿ ਰਚੇ ਸੁਖ ਦਾ ਦੁੱਤ ਪੀਨਾ। ਇੰਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ ਹੈ ਜਿਹੜਾ ਕਿ ਨਵਾਂ ਨਵਾਂ ਹੀ ਤਿਆਰ ਹੋਇਆ ਹੈ। ਕਵੀ ਜੀ ਲਿਖਦੇ ਨੇ ਕਿ ਉਸ ਵਿਸ਼ਾਲ ਵੱਡੇ ਕਿਲੇ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਮਕਾਨ ਗ੍ਰਹਿ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਰਹਿਣ ਦੇ ਨਾਲ ਸੁਖ ਦੀ ਪ੍ਰਾਪਤੀ ਹੋਵੇ। ਉੱਤਰ ਤੁਰੰਗਮ ਤੇ ਗਏ ਸੁੰਦਰ ਘਰ ਮਾਹੀ ਪੀਠ ਪਲੰਗ ਕੀ ਪਰ ਥੇਰੇ ਧਾਰੇ ਆਯਦ ਪਾਹੀ। ਸਤਿਗੁਰਾਂ ਦੇ ਰਹਿਣ ਦੇ ਵਾਸਤੇ ਜਿਹੜਾ ਮਕਾਨ ਤਿਆਰ ਕੀਤਾ ਸੀ ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਉਸ ਘਰ ਦੇ ਵਿੱਚ ਪ੍ਰਵੇਸ਼ ਕਰ ਗਏ ਨੇ। ਸਤਿਗੁਰੂ ਜੀ ਪਲੰਗ ਦੇ ਉੱਤੇ ਬੈਠ ਗਏ, ਇੱਕ ਪਾਸੇ ਆਪਣੇ ਹਥਿਆਰਾਂ ਨੂੰ ਲਾ ਕੇ ਰੱਖ ਦਿੱਤਾ। ਨੰਦ ਚੰਦ ਪ੍ਰੋਹਤ ਦੁਤੀ ਅਰ ਤੀਨੋ ਪ੍ਰਾਤਾ ਆਇਸ ਤੇ ਨਿਜ ਨਿਜ ਸੇਵਰ ਉਤਰੇ ਸੁਖ ਦਾਤਾ। ਦੀਵਾਨ ਨੰਦ ਚੰਦ ਜੀ, ਦਇਆ ਰਾਮ ਪ੍ਰੋਹਤ ਤੇ ਬੀਬੀ ਵੀਰੋ ਜੀ ਦੇ ਤਿੰਨੇ ਸਪੁੱਤਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਪਾ ਕੇ ਆਪਣੇ ਡੇਰਿਆਂ ਦੇ ਉੱਤੇ ਟਿਕੇ ਨੇ। ਸਭ ਸੈਨਾ ਕੇ ਸੂਰ ਮੇਂ ਉਹ ਵੀ ਟਿਕੇ ਨਿਜ ਥਾਏ। ਇਸ ਤੋਂ ਇਲਾਵਾ ਹੋਰ ਜਿਹੜੀ ਸੈਨਾ ਦੇ ਸਾਰੇ ਸੂਰਮੇ ਸਨ ਉਹ ਵੀ ਆਪੋ ਆਪਣੇ ਟਿਕਾਣਿਆਂ ਦੇ ਉੱਤੇ ਟਿਕ ਗਏ। ਖਾਣ ਪਾਣ ਕਰ ਜਾਮਨੀ ਹੋਏ ਸੁਪਤ ਬਿਤਾਈ ਟਿਕੇ ਸਕਲ ਸੁਖ ਪਾਏ ਕਰ ਯੋਦਾ ਸਮੁਦਾਈ। ਕਵੀ ਜੀ ਲਿਖਦੇ ਨੇ ਕਿ ਪ੍ਰਸ਼ਾਦ ਪਾਣੀ ਛਕ ਕੇ ਸਾਰੇ ਸੁੱਤੇ ਨੇ, ਰਾਤ ਨੂੰ ਬਤੀਤ ਕੀਤਾ ਹੈ, ਆਪੋ ਆਪਣੇ ਜਗ੍ਹਾ ਦੇ ਉੱਤੇ ਸਾਰੇ ਯੋਧੇ ਸੁਖ ਨੂੰ ਪਾ ਕੇ ਸੁੱਤੇ। ਭਈ ਪ੍ਰਾਤ ਜਾਗੇ ਪ੍ਰਭੂ ਕਰ ਸੋਚ ਸ਼ਨਾਨਾ ਚਾਰ ਕਰੀ ਦਿਨ ਚਰੇ ਤੇ ਨਿਜ ਲਾਏ ਦੀਵਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ, ਉਹਨਾਂ ਨੇ ਆਪਣਾ ਨਿਤ ਕਰਮ ਕੀਤਾ ਭਾਵ ਕੇ ਜੋ ਸਮਾਧੀ ਲੀਨ ਹੋ ਕੇ ਰੋਜ਼ ਕਰਦੇ ਸਨ ਉਹ ਕੀਤਾ। ਕਵੀ ਜੀ ਲਿਖਦੇ ਨੇ, ਚਾਰ ਘੜੀ ਦਿਨ ਚੜੇ ਤੇ ਨਿਜ ਲਾਏ ਦੀਵਾਨਾ, ਜਦੋਂ ਦਿਨ ਚੜ ਕੇ ਚਾਰ ਘੜੀਆਂ ਆ ਗਿਆ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਲਾਇਆ। ਦੀਵਾਨ ਦੇ ਬਹੁਤ ਸਾਰੇ ਅਰਥ ਨੇ, ਦੀਵਾਨ ਦਾ ਭਾਵ ਕੀਰਤਨ ਵੀ ਆਖਿਆ ਜਾਂਦਾ ਹੈ, ਪਰ ਇਸ ਜਗ੍ਹਾ ਦੇ ਉੱਤੇ ਦੀਵਾਨ ਦਾ ਭਾਵ ਕੀਰਤਨ ਨਹੀਂ ਹੈ। ਬਹੁਤੀ ਵਾਰੀ ਦੀਵਾਨ ਦਾ ਭਾਵ ਗ੍ਰੰਥ ਦੇ ਵਿੱਚ ਇੱਕ ਵੱਡੀ ਸਭਾ ਆਇਆ ਹੈ। ਚਾਰ ਘੜੀਆਂ ਜਦੋਂ ਸੂਰਜ ਦਾ ਚੜਾਅ ਹੋ ਗਿਆ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਲਾਇਆ, ਸਭਾ ਸਜਾਈ। ਹੁਣ ਘੜੀ ਆਮ ਤੌਰ ਦੇ ਉੱਤੇ ਸ਼ਬਦ ਵਰਤਿਆ ਜਾਂਦਾ ਹੈ, ਕਈ ਤੇ ਸੱਜਣ ਘੜੀ ਨੂੰ ਸਿਰਫ ਇੱਕ ਘੰਟਾ ਮੰਨ ਲੈਂਦੇ ਨੇ, ਪਰ ਦਰਅਸਲ ਭਾਈ ਕਾਹਨ ਸਿੰਘ ਜੀ ਨਾਭਾ ਦੇ ਬਿਆਨ ਦੇ ਅਨੁਸਾਰ ਜਿਹੜੀ ਇੱਕ ਘੜੀ ਹੈ ਉਹ ਅੱਜ ਕੱਲ ਦੇ 24 ਮਿੰਟਾਂ ਦੀ ਹੁੰਦੀ ਹੈ। ਭਾਵ ਕੇ ਜਦੋਂ 24 ਮਿੰਟ ਬਤੀਤ ਹੋ ਜਾਂਦੇ ਨੇ ਉਸ ਨੂੰ ਇੱਕ ਘੜੀ ਆਖਿਆ ਜਾਂਦਾ। ਹੁਣ ਚਾਰ ਘੜੀਆਂ ਦੀ ਗੱਲ ਆਈ ਹੈ, ਜੇਕਰ ਚਾਰ ਨੂੰ ਗੁਣਾ ਕੀਤਾ ਜਾਵੇ 24 ਦੇ ਉੱਤੇ ਮਲਟੀਪਲਾਈ ਕੀਤਾ ਜਾਵੇ ਤੇ ਫੇਰ 96 ਘੜੀਆਂ ਬਣਦੀਆਂ ਨੇ। ਭਾਵ ਕੇ 96 ਘੜੀਆਂ ਚੜ ਕੇ ਦਿਨ ਆ ਗਿਆ ਸੀ, ਭਾਵ 1 ਘੰਟਾ ਤੇ 36 ਮਿੰਟ ਹੋ ਗਏ ਸਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭਾ ਲਗਾਈ। ਘੜੀ ਦਾ ਜਿਹੜਾ ਜ਼ਿਕਰ ਹੈ ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਹੈ। ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਲਿਖਦੇ ਨੇ, ਇੱਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਹੁਣ ਇਸ ਜਗ੍ਹਾ ਦੇ ਉੱਤੇ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਘੜੀ, ਫਿਰ ਅੱਧੀ ਘੜੀ, ਫਿਰ ਕਹਿੰਦੇ ਨੇ ਅੱਧੀ ਤੋਂ ਵੀ ਅੱਧੀ, ਇੰਨੀ ਵੀ ਜੇਕਰ ਗੋਸ਼ਟੀ ਕੀਤੀ ਜਾਵੇ ਤੇ ਫਿਰ ਲਾਭ ਬਹੁਤ ਵੱਡਾ ਹੁੰਦਾ। ਇੱਕ ਘੜੀ ਹੈ 24 ਮਿੰਟਾਂ ਦੀ, ਫਿਰ ਅੱਧੀ ਘੜੀ ਹੋ ਗਈ ਉਸ ਦਾ ਅੱਧ, ਭਾਵ ਕੇ 12 ਮਿੰਟਾਂ ਦੀ ਅੱਧੀ ਘੜੀ ਹੋ ਗਈ। ਫਿਰ ਕਹਿੰਦੇ ਨੇ ਆਦੀ ਹੂੰ ਤੇ ਆਦ, ਫਿਰ ਅੱਧੀ ਤੋਂ ਵੀ ਅੱਧੀ ਘੜੀ 6 ਮਿੰਟ ਬਣਦੇ ਨੇ। ਭਾਵ ਕੇ 6 ਮਿੰਟ ਵੀ ਜੇਕਰ ਗੋਸ਼ਟੀ ਕੀਤੀ ਜਾਵੇ ਸਾਧੂਆਂ ਸੰਤਾਂ ਦੇ ਨਾਲ ਤੇ ਫਿਰ ਕਬੀਰ ਜੀ ਲਿਖਦੇ ਨੇ ਬਹੁਤ ਵੱਡਾ ਲਾਭ ਪ੍ਰਾਪਤ ਹੁੰਦਾ। ਜਯੋਤਿਸ਼ ਪ੍ਰਭਾਕਰ ਨਾਮ ਦਾ ਇੱਕ ਬਹੁਤ ਮਸ਼ਹੂਰ ਗ੍ਰੰਥ ਹੈ, ਉਸ ਦੇ ਅਨੁਸਾਰ 12 ਨਮੇਖ ਦਾ ਇੱਕ ਵਿਸਾ ਹੁੰਦਾ ਤੇ 15 ਵਿਸੇ ਦਾ ਇੱਕ ਚਸਾ ਬਣਦਾ ਹੈ, 3 ਚਸਿਆਂ ਦਾ ਇੱਕ ਪਲ, 60 ਪਲ ਦੀ ਇੱਕ ਘੜੀ, 8 ਘੜੀ ਦਾ ਇੱਕ ਪਹਿਰ, 8 ਪਹਿਰ ਅਥਵਾ 60 ਘੜੀ ਦਾ ਦਿਨ ਤੇ ਇੱਕ ਰਾਤ ਹੁੰਦਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਕੀਰਤਨ ਸੋਹਲੇ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ ਇਹਨਾਂ ਸਮੇਂ ਦੀਆਂ ਛੋਟੀਆਂ ਇਕਾਈਆਂ ਦੇ ਬਾਰੇ। ਸਤਿਗੁਰੂ ਜੀ ਲਿਖਦੇ ਨੇ, ਵਿਸਵੇ ਚਸਿਆ ਘੜੀਆ ਪਹਾਰਾ ਕਿੱਤੀ ਵਾਰੀ ਮਾਹ ਹੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਸਮੇਂ ਦੀ ਛੋਟੀ ਛੋਟੀ ਇਕਾਈ ਨੂੰ ਬਿਆਨ ਕੀਤਾ ਹੈ। ਇਸ ਸਮੇਂ ਦੀ ਅੱਜ ਕੱਲ ਦੀ ਵੰਡ ਇਸ ਤਰੀਕੇ ਦੇ ਨਾਲ ਸਮੇਂ ਦੀ ਕੀਤੀ ਗਈ ਹੈ, 60 ਸੈਕਿੰਡ ਦਾ 1 ਮਿੰਟ, 60 ਮਿੰਟ ਦਾ 1 ਘੰਟਾ, 3 ਘੰਟੇ ਦਾ 1 ਪਹਿਰ, 8 ਪਹਿਰ ਦਾ 1 ਦਿਨ ਤੇ ਰਾਤ ਬਣਦਾ ਹੈ, ਭਾਵ ਕੇ 24 ਘੰਟਿਆਂ ਦਾ 1 ਦਿਨ ਰਾਤ ਮੰਨਿਆ ਜਾਂਦਾ ਜਿਹਨੂੰ 8 ਪਹਿਰ ਵੀ ਆਖਿਆ ਜਾਂਦਾ। ਜੇਕਰ ਇਸ ਗੱਲ ਨੂੰ ਧਾਰਮਿਕ ਹਿਸਾਬ ਦੇ ਨਾਲ ਵਿਚਾਰਿਆ ਜਾਵੇ, ਸੋਚਿਆ ਜਾਵੇ ਤੇ ਧਾਰਮਿਕ ਹਿਸਾਬ ਦੇ ਨਾਲ ਹਿੰਦੂ ਅਤੇ ਸਿੱਖ ਸੂਰਜ ਚੜੇ ਤੋਂ ਲੈ ਕੇ ਦੂਜੇ ਸੂਰਜ ਦੇ ਚੜਨ ਦੇ ਤੱਕ 1 ਦਿਨ ਰਾਤ ਮੰਨਦੇ ਨੇ। ਭਾਵ ਕੇ ਸਾਡਾ ਸਿਧਾਂਤ ਹਿੰਦੂਆਂ ਦਾ ਤੇ ਸਿੱਖਾਂ ਦਾ ਇਹ ਹੈ ਕਿ ਜਦੋਂ ਸੂਰਜ ਚੜ ਜਾਂਦਾ ਤੇ ਫਿਰ ਜਦੋਂ ਅਗਲੇ ਦਿਨ ਦਾ ਸੂਰਜ ਚੜਦਾ ਅਸੀਂ ਇਸ ਨੂੰ 1 ਦਿਨ ਤੇ ਰਾਤ ਮੰਨਦੇ ਹਾਂ, ਪਰ ਇਸ ਤੋਂ ਇਲਾਵਾ ਜਿਹੜੇ ਮੁਸਲਮਾਨ ਨੇ ਉਹ ਸ਼ਾਮ ਤੋਂ ਲੈ ਕੇ ਦੂਜੀ ਸ਼ਾਮ ਦੇ ਤੱਕ 1 ਦਿਨ ਤੇ ਰਾਤ ਸਮਝਦੇ ਹਨ। ਇਸੇ ਹੀ ਤਰੀਕੇ ਦੇ ਨਾਲ ਜਿਹੜੇ ਈਸਾਈ ਲੋਕ ਨੇ ਈਸਾਈ ਅੱਧੀ ਰਾਤ ਤੋਂ ਦੂਜੀ ਅੱਧੀ ਰਾਤ ਦਿਨ ਤੇ ਰਾਤ ਮੰਨਦੇ ਹਨ। ਇਸੇ ਕਰਕੇ ਰਾਤ ਦੇ 12 ਵਜੇ ਤੋਂ ਬਾਅਦ ਅੰਗਰੇਜ਼ੀ ਮਹੀਨੇ ਦੇ ਵਿੱਚ ਤਰੀਕ ਦੇ ਵਿੱਚ ਤੇ ਵਾਰ ਦੇ ਵਿੱਚ ਤਬਦੀਲੀ ਹੋ ਜਾਇਆ ਕਰਦੀ। ਰਾਤ ਦੇ 12 ਵਜੇ ਤੋਂ ਲੈ ਕੇ ਅੰਗਰੇਜ਼ੀ ਤਰੀਕਾਂ ਬਦਲ ਜਾਂਦੀਆਂ ਨੇ, ਵਾਰ ਬਦਲ ਜਾਂਦੇ ਨੇ। ਇਹ ਈਸਾਈਆਂ ਦੇ ਮਤ ਦੇ ਅਨੁਸਾਰ ਹੈ ਕਿਉਂਕਿ ਅੱਧੀ ਰਾਤ 12 ਵਜੇ ਤੋਂ ਬਾਅਦ ਉਹ ਅਗਲਾ ਦਿਨ ਮੰਨ ਲੈਂਦੇ ਨੇ। ਇਸ ਸਮੇ ਦੇ ਵਿਦਵਾਨ ਦਿਨ ਰਾਤ ਅਤੇ ਸਾਲ ਦਾ ਜਿਹੜਾ ਨਿਰਣਾ ਹੈ ਉਹ ਇਸ ਤਰੀਕੇ ਦੇ ਨਾਲ ਕਰਦੇ ਨੇ। ਭਾਈ ਕਾਹਨ ਸਿੰਘ ਜੀ ਨਾਭਾ ਜਿਹੜਾ ਬਿਆਨ ਦੇ ਰਹੇ ਨੇ ਮੈਂ ਉਹ ਸਾਧ ਸੰਗਤ ਦੇ ਸਨਮੁਖ ਪੇਸ਼ ਕਰ ਰਿਹਾ। ਪ੍ਰਿਥਵੀ ਸਦਾ ਆਪਣੇ ਧੁਰੇ ਤੇ ਫਿਰਦੀ ਰਹਿੰਦੀ ਹੈ ਅਤੇ ਨਾਲ ਦੀ ਨਾਲ ਸੂਰਜ ਦੇ ਚੌਗਿਰਦੇ ਗੇੜਾ ਲਾਉਂਦੀ ਹੈ। ਇਸ ਨੂੰ ਠੀਕ ਜਿੰਨਾ ਚਿਰ ਆਪਣੇ ਧੁਰੇ ਤੇ ਇੱਕ ਪੂਰਾ ਚੱਕਰ ਲਗਾਉਣ ਦੇ ਵਿੱਚ ਲੱਗਦਾ ਹੈ ਉਸ ਨੂੰ ਦਿਨ ਰਾਤ ਆਖਦੇ ਹਨ। ਇਸ ਸਮੇਂ ਨੂੰ 24 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਇੱਕ ਹਿੱਸੇ ਨੂੰ ਘੰਟਾ ਕਿਹਾ ਜਾਂਦਾ ਹੈ। ਹਰ ਘੰਟੇ ਨੂੰ 60 ਹਿੱਸਿਆਂ ਦੇ ਵਿੱਚ ਭਾਵ ਕੇ ਮਿੰਟਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਫੇਰ ਹਰ ਮਿੰਟ ਨੂੰ 60 ਹਿੱਸਿਆਂ ਭਾਵ ਕੇ ਸੈਕਿੰਡਾਂ ਦੇ ਵਿੱਚ ਵੰਡਿਆ ਹੈ। ਸੂਰਜ ਦੇ ਚੌਗਿਰਦੇ ਪ੍ਰਿਥਵੀ ਠੀਕ 365 ਦਿਨ 5 ਘੰਟੇ 48 ਮਿੰਟ ਅਤੇ 46 ਸੈਕਿੰਡ ਵਿੱਚ ਇੱਕ ਆਪਣਾ ਪੂਰਾ ਚੱਕਰ ਪੂਰਾ ਕਰ ਲੈਂਦੀ। ਇਸ ਲਈ ਅਸਲੀ ਸਾਲ ਇੰਨੇ ਹੀ ਚਿਰ ਦਾ ਹੋਣਾ ਚਾਹੀਦਾ ਹੈ ਪਰ ਇਹ ਗਿਣਤੀ ਔਖੀ ਹੋਣ ਕਰਕੇ ਹਰ ਸਾਲ ਨੂੰ ਕੇਵਲ 365 ਦਿਨ ਦਾ ਮੰਨ ਕੇ ਹਰ ਚੌਥੇ ਸਾਲ ਨੂੰ 366 ਦਿਨਾਂ ਦਾ ਮੰਨ ਲਿਆ ਜਾਂਦਾ ਹੈ ਤਾਂ ਕਿ ਉੱਪਰ ਬਚੇ ਮਿੰਟਾਂ ਅਤੇ ਸੈਕਿੰਡਾਂ ਦਾ ਵਾਧੂ ਸਮਾਂ ਵੀ ਇਸ ਗਿਣਤੀ ਦੇ ਵਿੱਚ ਹੀ ਆ ਜਾਵੇ। ਸੰਸਾਰ ਦੇ ਸਾਰੇ ਮੁਲਕਾਂ ਦੇ ਵਿੱਚ ਕਿਸੇ ਵੀ ਕਣ ਦੇ ਵਿੱਚ ਸਮਾਂ ਉਹ ਨਹੀਂ ਹੁੰਦਾ। ਪੂਰਬ ਦੇ ਮੁਲਕਾਂ ਦੇ ਵਿੱਚ ਜਦ ਦਿਨ ਹੁੰਦਾ ਹੈ ਤਾਂ ਪੱਛਮ ਦੇ ਵੱਲ ਰਾਤ ਹੁੰਦੀ ਹੈ। ਇਸੇ ਪ੍ਰਕਾਰ ਜਦੋਂ ਪੱਛਮ ਦੇ ਵਿੱਚ ਦਿਨ ਹੁੰਦਾ ਹੈ ਤਾਂ ਪੂਰਬ ਦੇ ਵੱਲ ਰਾਤ ਪੈ ਜਾਂਦੀ ਹੈ। ਉੱਤਰ ਅਤੇ ਦੱਖਣ ਦੇ ਧਰੁਵ ਮੰਡਲਾਂ ਦੇ ਵਿੱਚ ਦਿਨ ਅਤੇ ਰਾਤ ਕਈ ਕਈ ਮਹੀਨਿਆਂ ਦੇ ਹੁੰਦੇ ਹਨ। ਕਾਰਨ ਇਹ ਹੈ ਕਿ ਪ੍ਰਿਥਵੀ ਦੇ ਇਨ੍ਹਾਂ ਅਸਥਾਨਾਂ ਤੇ ਸੂਰਜ ਕਦੇ ਕਦੇ ਬਹੁਤਾ ਚਿਰ ਤੱਕ ਪ੍ਰਕਾਸ਼ਿਤ ਰਹਿੰਦਾ ਹੈ ਅਤੇ ਕਦੇ ਕਦੇ ਬਹੁਤਾ ਚਿਰ ਅਲੋਪ ਰਹਿੰਦਾ ਹੈ। ਹੁਣ ਇਹ ਭਾਈ ਕਾਹਨ ਸਿੰਘ ਜੀ ਨਾਭਾ ਦੱਸ ਰਹੇ ਨੇ ਕਿ ਜਿਹੜੇ ਪੱਛਮੀ ਦੇਸ਼ ਨੇ ਭਾਵ ਕਿ ਅਮਰੀਕਾ ਕੈਨੇਡਾ ਉਸ ਜਗ੍ਹਾ ਉਸ ਵੇਲੇ ਰਾਤ ਹੁੰਦੀ ਹੈ ਜਦੋਂ ਸਾਡਾ ਇੱਥੇ ਦਿਨ ਹੁੰਦਾ ਹੈ। ਭਾਵ ਕਿ ਆਪਾਂ ਹਿੰਦੁਸਤਾਨ ਦੇ ਵਿੱਚ ਦਿਨ ਦੇ ਵਿੱਚ ਬੈਠੇ ਹਾਂ ਪਰ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਇਸ ਵੇਲੇ ਰਾਤ ਹੋਵੇਗੀ। ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਇੱਥੇ ਰਾਤ ਪੈ ਜਾਏਗੀ ਉਹਨਾਂ ਦਾ ਦਿਨ ਹੋਵੇਗਾ। ਇਸੇ ਤਰੀਕੇ ਦੇ ਨਾਲ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਜਿਹੜੇ ਧਰੁਵ ਮੰਡਲ ਨੇ ਜਿਹੜੇ ਭਾਵ ਕਿ ਇਸ ਪੱਛਮ ਦੇ ਵਿੱਚ ਤੇ ਪੂਰਬ ਦੇ ਵਿੱਚ ਨਹੀਂ ਆਉਂਦੇ, ਜਿਹੜੇ ਉੱਤਰ ਦੇ ਵਿੱਚ ਨੇ ਤੇ ਜਿਹੜੇ ਦੱਖਣ ਦੇ ਵਿੱਚ ਨੇ, ਉੱਥੇ ਸੂਰਜ ਦਾ ਪ੍ਰਕਾਸ਼ ਕਈ ਕਈ ਮਹੀਨੇ ਹੁੰਦਾ ਤੇ ਕਈ ਕਈ ਮਹੀਨੇ ਉਹਨਾਂ ਨੂੰ ਸੂਰਜ ਦੇਖਣ ਦੇ ਵਾਸਤੇ ਵੀ ਨਹੀਂ ਮਿਲਦਾ। ਇਸ ਕਰਕੇ ਇੱਥੋਂ ਤੱਕ ਵੀ ਆਖਿਆ ਜਾਂਦਾ ਕਿ 6-6 ਮਹੀਨੇ ਦੀਆਂ ਰਾਤਾਂ ਤੇ 6-6 ਮਹੀਨਾ ਦੇ ਦਿਨ ਇਹਨਾਂ ਦੇਸ਼ਾਂ ਦੇ ਵਿੱਚ ਹੁੰਦੇ ਨੇ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ 4 ਘੜੀ ਦਿਨ ਚੜੇ ਤਿੰਨ ਜਲਾਏ ਦੀਵਾਨਾ। ਜਦੋਂ 4 ਘੜੀਆਂ ਦਿਨ ਚੜ ਕੇ ਆ ਗਿਆ ਸੀ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਭਾ ਲਗਾਈ ਹੈ। ਇੱਥੇ ਸਭਾ ਦਾ ਭਾਵ ਦੀਵਾਨ ਦਾ ਭਾਵ ਕੋਈ ਕੀਰਤਨ ਨਹੀਂ ਹੈ, ਸਤਿਗੁਰਾਂ ਨੇ ਬਹੁਤ ਸਾਰੀ ਸੰਗਤ ਦਾ ਇਕੱਠ ਕੀਤਾ। ਚੌਂ ਦਿਸ ਕੀ ਗਣ ਸੰਗਤਾਂ ਇਕੱਠੀ ਪੁਰ ਹੋਈ, ਕਰਿਓ ਹੁਕਮ ਅਬ ਆਏ ਕੈ ਦਰਸੈ ਸਭ ਕੋਈ। ਕਿਉਂਕਿ ਸਤਿਗੁਰੂ ਜੀ ਬੜੇ ਲੰਮੇ ਸਮੇਂ ਤੋਂ ਬਾਅਦ ਅਨੰਦਪੁਰ ਦੇ ਵਿੱਚ ਆਏ ਸਨ, ਇਸ ਕਰਕੇ ਬਹੁਤੀਆਂ ਸੰਗਤਾਂ ਅਨੰਦਪੁਰ ਨਗਰੀ ਦੇ ਵਿੱਚ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ ਹੋਈਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੇਵੜੇ ਨੇ ਜਾ ਕੇ ਸਾਰਿਆਂ ਨੂੰ ਇਹ ਖਬਰ ਸੁਣਾਈ ਹੈ ਕਿ ਸਾਰੀਆਂ ਸੰਗਤਾਂ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ। ਗਯੋ ਮੇਵਰਾ ਸਵਣ ਪਹਿ ਗੁਰ ਆਇਸ ਗਾਈ, ਸੁਣ ਸ਼੍ਰੋਣਨ ਮੇ ਆਨੰਦ ਪਾ ਤੂਰਨ ਸਮਦਾਈ। ਜਦੋਂ ਮੇਵੜੇ ਨੇ ਸੰਗਤਾਂ ਨੂੰ ਇਹ ਗੱਲ ਆਖੀ ਹੈ ਕਿ ਸਤਿਗੁਰੂ ਜੀ ਸਭਾ ਦੇ ਵਿੱਚ ਬੈਠੇ ਨੇ, ਜਾ ਕੇ ਦਰਸ਼ਨ ਕੀਤਾ ਜਾ ਸਕਦਾ, ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਸੰਗਤ ਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪਈ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸੁੱਖ ਪ੍ਰਤੀਤ ਹੋਇਆ। ਨਾ ਨਾ ਲੀਨ ਯਾ ਕੋਰ ਕਾ ओत लावत आए मनो त्रिखा तुर ताल की सुध सुन कर ताए। कवि संतोख सिंह जी लिखते ने के संगता आपो अपनी पेटावां नूं नाल लैके सतगुरां दा दर्शन करन दे वास्ते आ रही ने। कवि जी ने एक प्रमाण दिता है, मनो त्रिखा तुर ताल की सुध सुन कर ताए, भाव के संगतां दौड़ के सतगुरां दा दर्शन करन दे वास्ते इस तरह पहुंच रही ने जिवें कि बहुत ही ज्यादा बेहाल कोई मनुख होया होवे प्यास दे नाल, ते जेकर अचानक उस नूं पता लग जावे कि लागे ही तालाब है, ते जिस तरह प्यासा ते तिहाया आदमी दौड़ के तालाब दे किनारे ते पहुंचना चाहुंदा है कि छेती तो छेती जाके मैं पानी पी के अपनी प्यास नूं हटावां। इसे तरह कवि जी लिखदे ने कि संगतां दौड़ के सतगुरु सच्चे पातशाह जी दा दर्शन करन दे वास्ते पहुंच रही हैं। चमर चला चल चार है जन किरण सकेली, चूलत कलगी शीस पर दम कत दुत मेली। कवि संतोख सिंह जी लिखते ने कि बहुत ही सुंदर जिहड़ा चौर है वह सतगुरां दे शीस दे उत्ते कीता जा रहा है। जन किरण सकेली भाव के मानो जिवें बहुतियां सारियां सूरज दियां किरणां इकट्ठियां कीतियां होण, इस तरह दी चौर दी शोभा है। झूलत कलगी शीस पर दमकत दुत मेली, इस तो अलावा बड़ी दुती वाली बड़ी शोभा वाली जिहड़ी कलगी है ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਸਤਾਰੇ ਦੇ ਉੱਤੇ ਝੂਲਦੀ। ਰੰਗਦਾਰ ਦਸਤਾਰ ਕੋ ਬੰਦੇਜ ਅਨੂਠੋ, ਜਿਗਾ ਜਵਾਹਰ ਜਗ ਮਗੈ ਜ਼ਾਹਰ ਛਬ ਬੂਠੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੰਗਦਾਰ ਜਿਹੜਾ ਦਸਤਾਰਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਸਜਾਇਆ ਸੀ, ਪੀਲੇ ਰੰਗ ਦਾ ਦਸਤਾਰਾ, ਕੇਸਰੀ ਦਸਤਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚਿੱਟੇ ਰੰਗ ਦਾ ਦਸਤਾਰਾ ਵੀ ਬੰਨਿਆ ਕਰਦੇ ਸਨ ਤੇ ਪੀਲੇ ਰੰਗ ਦਾ ਦਸਤਾਰਾ ਵੀ ਸਜਾਇਆ ਕਰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਬਚਨ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇੱਕ ਸਮੇਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਜਿਨ੍ਹਾਂ ਨੇ ਸਤਿਗੁਰੂ ਬਿਲਾਸ ਲਿਖਿਆ, ਭਾਈ ਸੰਤੋਖ ਸਿੰਘ, ਸੂਰਜ ਪ੍ਰਕਾਸ਼ ਜਿਨ੍ਹਾਂ ਨੇ ਲਿਖਿਆ ਉਹਨਾਂ ਦਾ ਨਾਮ ਵੀ ਭਾਈ ਸੰਤੋਖ ਸਿੰਘ ਹੈ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਥਾ ਜਿਨ੍ਹਾਂ ਨੇ ਲਿਖੀ, ਸਤਿਗੁਰੂ ਬਿਲਾਸ ਜਿਹੜੇ ਗ੍ਰੰਥ ਦਾ ਨਾਮ ਹੈ ਜਿਹਦੀ ਕਥਾ ਤੁਸੀਂ ਅੱਸੂ ਦੇ ਮੇਲੇ ਦੇ ਉੱਤੇ ਹਮੇਸ਼ਾ ਹੀ ਸੁਣਦੇ ਹੋ, ਇਹ ਕਥਾ ਜਿਨ੍ਹੇ ਲਿਖੀ ਹੈ ਉਹਦਾ ਨਾਮ ਵੀ ਭਾਈ ਸੰਤੋਖ ਸਿੰਘ ਸੀ। ਉਹ ਇੱਕ ਝੁੱਗੀ ਦੇ ਵਿੱਚ ਰਿਹਾ ਕਰਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ, ਅਚਾਨਕ ਇੱਕ ਦਿਨ ਅੱਗ ਲੱਗ ਗਈ ਝੁੱਗੀ ਨੂੰ। ਭਾਈ ਸੰਤੋਖ ਸਿੰਘ ਝੁੱਗੀ ਦੇ ਵਿੱਚ ਨਹੀਂ ਸੀ, ਬਾਹਰ ਸੀ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉੱਚੇ ਚਿਵਾਰੇ ਦੇ ਉੱਤੇ ਖਲੋਤਾ ਦੇਖ ਰਿਹਾ ਸੀ ਕਿ ਝੁੱਗੀ ਸੜ ਰਹੀ ਹੈ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਭਾਈ ਸੰਤੋਖ ਸਿੰਘ ਬੜਾ ਦੁਖੀ ਹੋਇਆ, ਉਹਨੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਮੈਂ ਜਿਹੜਾ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਲਿਖ ਰਿਹਾ ਹਾਂ ਉਹਦਾ ਖਰੜਾ ਸਾਰੇ ਦਾ ਸਾਰਾ ਮੇਰੀ ਝੁੱਗੀ ਦੇ ਵਿੱਚ ਹੈ, ਮੇਰੀ ਤੇ ਸਾਰੀ ਉਮਰ ਦੀ ਕੀਤੀ ਕਤਰੀ ਖੂਹ ਦੇ ਵਿੱਚ ਪੈ ਗਈ, ਕਿਉਂਕਿ ਝੁੱਗੀ ਸੜ ਰਹੀ ਹੈ ਤੇ ਉਹ ਗ੍ਰੰਥ ਵੀ ਵਿੱਚ ਹੀ ਸੜ ਜਾਏਗਾ। ਐਸਾ ਸਤਿਗੁਰਾਂ ਦਾ ਪ੍ਰਤਾਪ ਹੋਇਆ, ਐਸੀ ਕਿਰਪਾ ਹੋਈ। ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਦੇ ਨੇ ਕਿ ਭਾਵੇਂ ਝੁੱਗੀ ਸੜ ਗਈ, ਸਾਰਾ ਸਮਾਨ ਸੜ ਗਿਆ, ਪਰ ਸਤਿਗੁਰਾਂ ਦੇ ਪ੍ਰਤਾਪ ਦੇ ਨਾਲ ਉਹ ਸਤਿਗੁਰੂ ਬਿਲਾਸ ਦਾ ਖਰੜਾ ਨਹੀਂ ਸੜਿਆ, ਉਹ ਪੁਸਤਕ ਨਹੀਂ ਸੜੀ, ਇਸੇ ਕਰਕੇ ਅੱਜ ਸਾਡੇ ਵਿੱਚ ਉਹ ਮੌਜੂਦ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਵੀ ਬਿਆਨ ਕਰਦੇ ਨੇ ਉਸ ਪ੍ਰਸੰਗ ਦੇ ਵਿੱਚ, ਉਸ ਉਪਦੇਸ਼ ਦੇ ਵਿੱਚ, ਕਿ ਭਾਈ ਸੰਤੋਖ ਸਿੰਘ ਜੀ ਕਦੇ ਕਦੇ ਪੀਲਾ ਦਸਤਾਰਾ ਸਜਾ ਲੈਂਦੇ ਸਨ, ਭਾਵ ਕਿ ਉਸ ਵੇਲੇ ਭਾਈ ਸੰਤੋਖ ਸਿੰਘ ਨੇ ਪੀਲਾ ਦਸਤਾਰਾ ਸਜਾਇਆ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨਾਲ ਦੀ ਨਾਲ ਇਹ ਵੀ ਬਿਆਨ ਕਰਦੇ ਨੇ ਕਿ ਨਾਮ ਧਾਰੀਆਂ ਦੇ ਵਿੱਚ ਪੀਲੇ ਦਸਤਾਰੇ ਦੀ ਕੋਈ ਮਨਾਹੀ ਨਹੀਂ ਹੈ, ਆਮ ਤੌਰ ਦੇ ਉੱਤੇ ਚਿੱਟਾ ਤੇ ਨਹੀਂ ਤੇ ਪੀਲਾ, ਕਹਿਣ ਤੋਂ ਭਾਵ ਹੈ ਕਿ ਪੀਲਾ ਦਸਤਾਰਾ ਵੀ ਸਜਾਇਆ ਜਾ ਸਕਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਜ਼ਿਕਰ ਕਰਦੇ ਨੇ ਕਿ ਰੰਗਦਾਰ ਜਿਹੜਾ ਪੀਲਾ ਦਸਤਾਰਾ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਅਨੂਠੀ ਤਰੀਕੇ ਦੇ ਨਾਲ ਸਜਾਇਆ ਸੀ। ਜਿਹਦਾ ਜਵਾਹਰ ਜਗਮਗੈ ਜਾਹਰ ਛਬ ਉੱਠੇ, ਫੇਰ ਦਸਤਾਰੇ ਦੇ ਉੱਤੇ ਜਿਗਾ ਲਾਈ ਹੋਈ ਸੀ ਜਿਹਦੇ ਵਿੱਚ ਹੀਰੇ ਮੋਤੀ ਜਵਾਹਰ ਜੜੇ ਸਨ। ਬਦਨ ਚੰਦ ਅਹਿਲਾਦ ਕਰ ਮੰਡਲ ਬਡ ਰੂਰਾ, ਕੁੰਡਲ ਡੋਲਤ ਕਰਨ ਯੁਤ ਸ਼ੋਭਤ ਗੁਰ ਸੂਰਾ। ਸਤਿਗੁਰੂ ਜੀ ਕਿਸ ਤਰ੍ਹਾਂ ਦੇ ਸਜ ਰਹੇ ਸਨ ਉਹਦਾ ਕਵੀ ਜੀ ਨੇ ਸਾਰਾ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਮੁੱਖ ਮੰਡਲ ਬਹੁਤ ਹੀ ਜ਼ਿਆਦਾ ਆਨੰਦਿਤ ਸੀ। ਸਤਿਗੁਰਾਂ ਦੇ ਕੰਨਾਂ ਦੇ ਵਿੱਚ ਸੁੰਦਰ ਕੁੰਡਲ ਪਾਏ ਹੋਏ ਸਨ ਜਿਹੜੇ ਕਿ ਹਿੱਲ ਰਹੇ ਸਨ। ਇਸੇ ਤਰੀਕੇ ਦੇ ਨਾਲ ਸੂਰਮਾ ਗੁਰੂ ਸਤਿਗੁਰੂ ਗੋਬਿੰਦ ਸਿੰਘ ਜੀ ਸੋਭ ਰਿਹਾ ਸੀ। ਕਮਲ ਪਾਖਰੀ ਆਖ ਜੁਗ ਪੈਣੀ ਜੁਗ ਕੋਰਾ, ਲਾਜ ਜਹਾਜ ਕਿਰਪਾ ਪਰੇ ਦੇਖਤ ਸਿੱਖ ਓਰਾ। ਕਮਲ ਦੀਆਂ ਪੰਖੜੀਆਂ ਦੇ ਵਾਂਗ ਸਤਿਗੁਰਾਂ ਦੇ ਦੋਵੇਂ ਨੇਤਰ ਨੇ, ਜਿਨ੍ਹਾਂ ਨੇਤਰਾਂ ਦੇ ਵਿੱਚ ਬਹੁਤ ਹੀ ਸਾਰੀ ਲਾਜ ਭਰੀ ਹੋਈ ਹੈ। ਭਾਵ ਕੇ ਇੱਕ ਜਹਾਜ਼ ਵਾਂਗ ਸਤਿਗੁਰਾਂ ਦੇ ਨੇਤਰ ਨੇ ਜਿਹੜੇ ਆਪਣੇ ਸਿੱਖਾਂ ਸੇਵਕਾਂ ਦੀ ਲਾਜ ਨੂੰ ਰੱਖਦੇ ਨੇ। ਕਵੀ ਜੀ ਹੋਰ ਵੀ ਬਿਆਨ ਕਰਦੇ ਨੇ ਕਿਰਪਾ ਭਰੇ ਦੇਖਤ ਸਿੱਖ ਹੋਰਾ। ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਉਹ ਕਿਰਪਾ ਦੇ ਨਾਲ ਬਹੁਤ ਹੀ ਜ਼ਿਆਦਾ ਭਰੇ ਹੋਏ ਨੇ। ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰੂ ਜੀ ਹਰ ਇੱਕ ਸਿੱਖ ਦੇ ਵੱਲ ਦੇਖ ਰਹੇ ਨੇ। ਸ਼ਾਇਮ ਸਿਆਮ ਸੁੰਦਰ ਗਿਰਦ ਲਗ ਲਗ ਸਮੁਦਾਈ, ਸਹਿਜ ਸੁਚਿਕਵਨ ਕੇਸ ਸੁਭ ਆਸ ਉਪਮਾ ਗਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੇ ਰੰਗ ਦਾ ਜਿਹੜਾ ਦਾੜਾ ਹੈ ਉਹ ਸਤਿਗੁਰਾਂ ਦੇ ਮੁੱਖ ਮੰਡਲ ਦੇ ਦੁਆਰੇ ਹੈ। ਸਹਿਜ ਸੁਚਿਕਵਣ ਕੇਸ਼ ਸ਼ੁਭ ਆਸ ਉਪਮਾ ਗਾਈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਕੇਸ ਨੇ ਉਹ ਬਹੁਤ ਹੀ ਜ਼ਿਆਦਾ ਚਿਕਨਾਈ ਦੇ ਸਮੇਤ ਨੇ। ਇਹ ਕਵੀ ਜੀ ਲਿਖਦੇ ਨੇ ਕਿ ਮੈਂ ਉਪਮਾ ਬਿਆਨ ਕਰਦਾ ਹਾਂ। ਭਾਵ ਕੇ ਰਤਨ ਤਾਰੇ ਹਨ, ਚੰਦਰਮਾ ਮੁਖੜਾ ਹੈ, ਦਾੜਾ ਹਨੇਰਾ ਹੈ, ਸਾਫੇ ਦੇ ਲੜਤੇ ਜੋ ਮੱਥੇ ਤੇ ਪਲਮਦ ਹੈ ਉਸਦੀ ਝਾਲਰ ਅੱਗੇ ਮੋਤੀ ਲੱਗੇ ਹਨ, ਉਹਨਾਂ ਰਤਨਾਂ ਦੇ ਵੱਲ ਕਵੀ ਜੀ ਦਾ ਇਸ਼ਾਰਾ ਜਾਪਦਾ ਹੈ। ਜਿਗਾ ਦੇ ਵਿੱਚ ਵੀ ਜਵਾਹਰ ਪਿੱਛੇ ਦਸ ਆਏ ਹਨ, ਕਰਨ ਕੁੰਡਲਾਂ ਵਿੱਚ ਜੋ ਰਤਨ ਹੁੰਦੇ ਹਨ ਉਹਨਾਂ ਤੋਂ ਵੀ ਮੁਰਾਦ ਇਸ ਦੀ ਲਾਈ ਜਾ ਸਕਦੀ। ਦੇਪਦ ਦਸਨ ਮੁਸਕਿਆਨ ਯੁਤ ਦੁੱਤ ਚਾਰ ਬੇਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਜਦੋਂ ਆਪਣੇ ਮੁੱਖ ਮੰਡਲ ਨੂੰ ਖੋਲਦੇ ਨੇ ਤੇ ਫਿਰ ਸਤਿਗੁਰਾਂ ਦੇ ਜਿਹੜੇ ਸੁੰਦਰ ਸੋਭਾ ਵਾਲੇ ਦੰਦ ਨੇ ਉਹ ਦਿਖਾਈ ਦਿੰਦੇ ਨੇ। ਮਾਨੋ ਸੁਰਨ ਕੀ ਸਭਾ ਮੈਂ ਕਮਲਾਸਨ ਬੈਸੇ, ਸਿੱਖ ਸੰਗਤ ਕੇ ਬੀਚ ਪ੍ਰਭ ਸ਼ੋਭਤ ਦੁੱਤ ਐਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸੋਭਾ ਸਤਿਗੁਰਾਂ ਦੀ ਕਹੀ ਜਾ ਸਕਦੀ ਹੈ ਕਿ ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਕਮਲਾ ਆਸਨ ਬੈਠੇ ਹੋਣ। ਜਿਹੜਾ ਕਮਲਾ ਆਸਨ ਹੈ ਇਹ ਦੋ ਸ਼ਬਦਾਂ ਦੀ ਮਿਲ ਕੇ ਸੰਧੀ ਹੈ, ਕਮਲ ਜਮਾ ਆਸਨ, ਭਾਵ ਕੇ ਕਮਲ ਦਾ ਫੁੱਲ ਹੀ ਜਿਹਦਾ ਆਸਨ ਹੈ। ਬ੍ਰਹਮਾ ਜੀ ਦਾ ਜਿਹੜਾ ਆਸਨ ਹੈ ਉਹ ਕਮਲ ਦਾ ਫੁੱਲ ਮੰਨਿਆ ਜਾਂਦਾ ਹੈ, ਇਸੇ ਕਰਕੇ ਬ੍ਰਹਮਾ ਜੀ ਨੂੰ ਹੀ ਕਮਲ ਆਸਨ ਆਖਿਆ ਜਾਂਦਾ ਹੈ। ਜੇਕਰ ਬ੍ਰਹਮਾ ਜੀ ਦੀ ਕਦੇ ਤਸਵੀਰ ਤੁਸੀਂ ਦੇਖੀ ਹੋਵੇਗੀ ਤੇ ਤਸਵੀਰ ਇਸੇ ਤਰ੍ਹਾਂ ਬਣਾਈ ਹੁੰਦੀ ਹੈ ਕਿ ਕਮਲ ਦੇ ਫੁੱਲ ਦੇ ਉੱਤੇ ਉਹ ਬੈਠੇ ਦਿਖਾਈ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਇਹ ਉਪਮਾ ਬਿਆਨ ਕਰ ਰਹੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਸਤਿਗੁਰੂ ਜੀ ਬ੍ਰਹਮਾ ਸਰੂਪ ਬੈਠੇ ਹੋਣ, ਸਿੱਖ ਸੰਗਤ ਕੇ ਬੀਚ ਸਾਰੀ ਸਿੱਖ ਸੰਗਤ ਦੇ ਵਿੱਚ ਇਸ ਤਰ੍ਹਾਂ ਉਹ ਸੋਭਾ ਪਾ ਰਹੇ ਨੇ। ਦਰਸ਼ਨ ਕਰ ਕਰ ਬੰਦਨਾ ਗਣ ਅਰਪ ਯਕੋਰੇ, ਬੈਠਤ ਹੈ ਚੌਹ ਦਿਸ਼ਾ ਮੈਂ ਦੋਨੋ ਕਰ ਜੋਰੇ। ਦਰਸ਼ਨ ਕਰ ਕਰਕੇ ਸੰਗਤਾਂ ਆਪੋ ਆਪਣੀਆਂ ਭੇਟਾਵਾਂ ਅਰਪਣ ਕਰ ਰਹੀ ਹੈ। ਚਾਰੇ ਪਾਸੇ ਸੰਗਤ ਹੱਥ ਜੋੜ ਜੋੜ ਕੇ ਬੈਠੀ ਜਾ ਰਹੀ। ਜਸ ਜਸ ਤਰ ਤਰ ਭਾਵਨਾ ਸਤ ਗੁਰ ਦਰ ਸੰਤੇ ਤਸ ਤਸ ਪੁਰਵਤ ਸੰਗਤਾਂ ਅਰਦਾਸ ਕਰੰਤੇ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਦੀ ਕਿਸੇ ਨੇ ਆਪਣੇ ਮਨ ਦੇ ਵਿੱਚ ਭਾਵਨਾ ਧਾਰਨ ਕੀਤੀ ਸੀ ਉਸੇ ਤਰ੍ਹਾਂ ਸਤਿਗੁਰਾਂ ਨੇ ਉਸ ਦੀ ਭਾਵਨਾ ਨੂੰ ਪੂਰਿਆਂ ਕੀਤਾ ਹੈ, ਭਾਵ ਕਿ ਸੰਗਤਾਂ ਨੇ ਜੋ ਵੀ ਅਰਦਾਸਾਂ ਕੀਤੀਆਂ ਉਹ ਪ੍ਰਵਾਨ ਹੋਈਆਂ। ਕਿਰਪਾ ਦ੍ਰਿਸ਼ਟ ਸਭ ਹੁਣ ਪਰ ਡਾਰਤ ਦਿਸ਼ ਚਾਰੇ ਮਨੋ ਸ੍ਰਿਸ਼ਟ ਕਰਿ ਉਤਪਤੀ ਬਿਦ ਤਿਨੋ ਨਿਹਾਰੇ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਮੇਰ ਦੀ ਨਜ਼ਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਇਸ ਤਰ੍ਹਾਂ ਦੇਖ ਰਹੇ ਨੇ ਕਿ ਜਿਵੇਂ ਬ੍ਰਹਮਾ ਜੀ ਨੇ ਸਾਰੀ ਪਹਿਲਾਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੋਵੇ ਤੇ ਫਿਰ ਸਾਰੀ ਦੁਨੀਆਂ ਦੇ ਵੱਲ ਦੇਖ ਰਹੇ ਹੋਣ, ਇਸ ਤਰ੍ਹਾਂ ਸਤਿਗੁਰੂ ਜੀ ਸੰਗਤਾਂ ਦੇ ਵੱਲ ਦੇਖ ਰਹੇ ਨੇ। ਜਾਮ ਥੇਰੇ ਵਿੱਚ ਸਭਾ ਕੇ ਦਰਸ਼ਨ ਕੋ ਦੀਨਾ ਕਰ ਨਿਹਾਲ ਤਵ ਸੰਗਤਾਂ ਉਠ ਬੇ ਮਨ ਕੀਨਾ। ਲਗਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਜਾਮ ਤੱਕ ਬੈਠ ਕੇ ਦਰਸ਼ਨ ਦਿੰਦੇ ਰਹੇ। ਜਾਮ ਦਾ ਭਾਵ ਹੈ ਪਹਿਰ ਤੇ ਪਹਿਰ 3 ਘੰਟਿਆਂ ਦਾ ਮੰਨਿਆ ਜਾਂਦਾ ਹੈ। 3 ਘੰਟੇ ਸਤਿਗੁਰੂ ਜੀ ਸਭਾ ਦੇ ਵਿੱਚ ਬੈਠ ਕੇ ਦਰਸ਼ਨ ਦਿੰਦੇ ਰਹੇ, ਫਿਰ ਸਤਿਗੁਰਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਉਥੋਂ ਉੱਠਣ ਦਾ ਮਨ ਬਣਾਇਆ। ਅਪਰ ਸਦਨ ਮੈਂ ਪੁਣ ਗਏ ਬੈਠੇ ਗੁਣ ਖਾਨੀ ਭੋਜਨ ਥਾਰ ਪਰੋਸਿਓ ਆਨਿਓ ਤੇ ਥਾਨੀ। ਫਿਰ ਸਤਿਗੁਰੂ ਜੀ ਹੋਰ ਗ੍ਰਹਿ ਦੇ ਵਿੱਚ ਚਲੇ ਗਏ ਨੇ ਜੋ ਸਤਿਗੁਰੂ ਜੀ ਗੁਣਾਂ ਦੀ ਖਾਨ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਛਕਣ ਦੇ ਵਾਸਤੇ ਪਰੋਸ ਕੇ ਥਾਲਾ ਭੋਜਨ ਦਾ ਉਸੇ ਜਗ੍ਹਾ ਦੇ ਉੱਤੇ ਲਿਆਂਦਾ ਗਿਆ। ਆਚਿਓ ਸਵਾਦ ਮਨ ਭਾਵਤੇ ਛੁਦ ਤੇ ਤ੍ਰਿਪ ਤਾਏ ਧਰੇ ਦੁਪਹਿਰੇ ਸਤਿਗੁਰੂ ਲੋਚਣ ਅਲ ਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵਾਦ ਮਈ ਜਿਹੜੇ ਪਕਵਾਨ ਸਨ ਉਹ ਸਤਿਗੁਰਾਂ ਨੇ ਛਕੇ ਨੇ, ਜਿਹੜੀ ਭੁੱਖ ਸੀ ਉਸ ਨੂੰ ਦੂਰ ਕੀਤਾ ਹੈ। ਧਰੇ ਦੁਪਹਿਰੇ ਸਤਿਗੁਰੂ ਲੋਚਨ ਅਲਸਾਏ। ਕਵੀ ਜੀ ਲਿਖਦੇ ਨੇ ਕਿ ਅਜੇ ਦੁਪਹਿਰਾ ਢਲਣ ਹੀ ਵਾਲਾ ਸੀ, ਇਸ ਤੋਂ ਪਹਿਲਾਂ ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਆਲਸ ਆ ਗਿਆ, ਭਾਵ ਕਿ ਸਤਿਗੁਰੂ ਜੀ ਹੁਣ ਵਿਰਾਜਣਾ ਚਾਹੁੰਦੇ ਨੇ। ਪੌਡੇ ਮ੍ਰਿਦਲ ਪ੍ਰਿਯੰਕ ਪਰ ਕੁਛ ਕੀਨ ਆਰਾਮੂ ਸਵਾ ਜਾਮ ਦਿਨ ਕੇ ਰਹੇ ਜਾਗੇ ਸੁਖ ਤਾਮੂ। ਸਤਿਗੁਰੂ ਜੀ ਬੜੇ ਕੋਮਲ ਤੇ ਸੁੰਦਰ ਪਲੰਗ ਦੇ ਉੱਤੇ ਵਿਰਾਜੇ। ਕਵੀ ਜੀ ਲਿਖਦੇ ਨੇ ਕਿ ਸਵਾ ਪਹਿਰ ਅਜੇ ਦਿਨ ਰਹਿੰਦਾ ਸੀ, ਉਸ ਵੇਲੇ ਸੁਖਾਂ ਦੇ ਮੂਲ ਸਤਿਗੁਰੂ ਜੀ ਦੁਬਾਰਾ ਜਾਗ ਪਏ। ਗਰੀਬ ਦਾ ਮਨ ਯਾਦ ਗਣ ਰਗੜੀ ਸ਼ਰਦਾਈ ਬਿਜਿਆ ਯਾਦਕ ਜਿਹ ਅਦਕ ਤਿਸ ਬੀਚ ਕੁਟਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਦਾਮਾਂ ਦੀਆਂ ਗਿਰੀਆਂ ਤੇ ਬਹੁਤੇ ਸਾਰੇ ਮੇਵੇ ਪਾ ਕੇ ਉਸ ਵੇਲੇ ਸ਼ਰਦਾਈ ਨੂੰ ਤਿਆਰ ਕੀਤਾ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਰਦਾਈ ਦੇ ਵਿੱਚ ਸੁੱਖਾ ਵੀ ਪਾ ਕੇ ਘੋਟਿਆ ਗਿਆ। ਇਸ ਤਰ੍ਹਾਂ ਸਤਿਗੁਰਾਂ ਦੇ ਛਕਣ ਦੇ ਵਾਸਤੇ ਸ਼ਰਦਾਈ ਤਿਆਰ ਕੀਤੀ ਤੇ ਸਤਿਗੁਰਾਂ ਨੇ ਉਸ ਸ਼ਰਦਾਈ ਨੂੰ ਛਕੇ। ਕਿਤਕ ਦਿਓਸ ਵੀ ਤੇ ਜਬੈ ਇੱਕ ਦਿਨ ਤਬ ਆਈ ਪਤੀਬਰਤਾ ਜੀ ਤੋ ਸੁਬ੍ਰਤ ਲਜਾਇਦ ਕਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਇੱਕ ਦਿਨ ਜੋ ਸਤਿਗੁਰਾਂ ਦੇ ਮਹਿਲ ਨੇ ਜੀਤੋ ਜੀ ਉਹ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਬੜੀ ਲੱਜਾ ਹੈ, ਬੜੀ ਹਯਾ ਹੈ। ਪਤੀ ਕੋ ਪਾਏ ਇਕਾਂਤ ਮੈਂ ਕਰ ਜੋਰ ਖਰੀ ਹੈ ਅਵਨੀ ਖਨਤ ਅੰਗੂਠ ਪਗ ਤਰ ਦ੍ਰਿਸ਼ਟ ਕਰੀ ਹੈ। ਸਤਿਗੁਰੂ ਜੀ ਇਕਾਂਤ ਦੇ ਵਿੱਚ ਸਨ, ਜਦੋਂ ਕਿ ਸਤਿਗੁਰਾਂ ਦੇ ਮਹਿਲ ਜੀਤੋ ਜੀ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਹੱਥ ਜੋੜ ਕੇ ਆਣ ਕੇ ਨਮਸਕਾਰ ਕੀਤੇ ਤੇ ਆਪਣੀ ਧੌਣ ਨੂੰ ਝੁਕਾ ਕੇ ਜੀਤੋ ਜੀ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਥੱਲਿਓਂ ਮਿੱਟੀ ਨੂੰ ਖਰੋਚ ਰਹੇ ਨੇ। ਚਿੱਤ ਮੈਂ ਦ੍ਰਿੜ ਮੂਰਤ ਬਸੈ ਨਹੀਂ ਸਮੁਖ ਬਿਲੋਕੈ, ਐਚ ਪ੍ਰੇਮ ਕੀ ਏਕ ਦਿਸ਼ ਦੂਜੇ ਲਜ ਰੋਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਮੂਰਤੀ ਹੈ, ਉਹਨਾਂ ਦੀ ਜਿਹੜੀ ਸੂਰਤ ਹੈ, ਉਹ ਦ੍ਰਿੜਤਾ ਦੇ ਨਾਲ ਜੀਤੋ ਜੀ ਨੇ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖੀ ਹੈ, ਪਰ ਸਾਹਮਣੇ ਨੇਤਰ ਚੁੱਕ ਕੇ ਸਤਿਗੁਰਾਂ ਦੇ ਵੱਲ ਉਹ ਦੇਖ ਨਹੀਂ ਰਹੇ। ਕਵੀ ਜੀ ਲਿਖਦੇ ਨੇ ਐਂਚ ਪ੍ਰੇਮ ਕੀ ਏਕ ਦਿਸ਼, ਭਾਵ ਕਿ ਇੱਕ ਪਾਸੇ ਤੇ ਪ੍ਰੇਮ ਦੀ ਬਹੁਤੀ ਜ਼ਿਆਦਾ ਖਿੱਚ ਹੈ, ਦੂਜੇ ਲੱਜ ਰੋਕ ਹੈ, ਦੂਸਰੇ ਪਾਸੇ ਜਿਹੜੀ ਸ਼ਰਮ ਹੈ, ਜਿਹੜੀ ਲੱਜਾ ਹੈ, ਜਿਹੜੀ ਹਯਾ ਹੈ, ਉਹ ਮਾਤਾ ਜੀ ਨੂੰ ਰੋਕ ਰਹੀ ਹੈ ਕਿ ਉਹ ਸਤਿਗੁਰਾਂ ਦੇ ਵੱਲ ਨਿਗਾਹ ਮਿਲਾ ਨਹੀਂ ਰਹੇ। ਵੱਡ ਪਾਗਣ ਜਗ ਮਾਤਿਅਮ ਗੁਰ ਕੀ ਪਟ ਰਾਣੀ, ਮ੍ਰਿਦਲ ਸੁਸ਼ੀਲਾ ਗੁਣ ਨਿਦਾ ਸ਼ੁਭ ਮਤ ਮੈਂ ਸਿਆਣੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੀ ਭਾਗਾਂ ਵਾਲੀ ਹੈ ਜਿਹੜੀ ਕਿ ਸਾਰੇ ਜਗ ਦੀ ਮਾਤਾ ਹੈ, ਕਿਉਂਕਿ ਸਤਿਗੁਰੂ ਦੇ ਜਿਹੜੇ ਮਹਿਲ ਹੁੰਦੇ ਨੇ ਉਹ ਤੇ ਸਾਰੀ ਸੰਗਤ ਦੇ ਮਾਤਾ ਜੀ ਹੀ ਹੁੰਦੇ ਹਨ। ਕਵੀ ਜੀ ਲਿਖਦੇ ਨੇ ਕਿ ਵੱਡੇ ਭਾਗਾਂ ਵਾਲੀ ਹੈ ਜਿਸ ਨੂੰ ਇਹ ਮਾਣ ਹਾਸਲ ਹੈ ਕਿ ਜਗਤ ਦੀ ਮਾਤਾ ਉਹ ਕਹੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਸਤਿਗੁਰਾਂ ਦੀ ਪਟਰਾਣੀ ਹੈ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਾਦੀ ਜੀਤੋ ਜੀ ਦੀ ਹੋਈ, ਉਸ ਤੋਂ ਬਾਅਦ ਸੁੰਦਰੀ ਜੀ ਦਾ ਵਿਆਹ ਹੋਇਆ ਸੀ, ਭਾਵੇਂ ਕਿ ਸੁੰਦਰੀ ਜੀ ਦੇ ਘਰ ਦੇ ਵਿੱਚ ਔਲਾਦ ਪਹਿਲਾਂ ਪੈਦਾ ਹੋਈ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਪਟਰਾਣੀ ਹੈ, ਮ੍ਰਿਦਲ ਸੁਸ਼ੀਲਾ ਗੁਣ ਨਿਦਾ ਸ਼ੁਭ ਮਤ ਮੈਂ ਸਿਆਣੇ। ਬੜਾ ਕੋਮਲ ਹਿਰਦਾ ਹੈ, ਬੜੇ ਸੁਸ਼ੀਲ ਨੇ, ਗੁਣਾਂ ਦੇ ਖਜ਼ਾਨੇ ਨੇ ਤੇ ਮਤ ਦੇ ਵਿੱਚ ਜੀਤੋ ਜੀ ਬਹੁਤ ਹੀ ਜ਼ਿਆਦਾ ਸਿਆਣੇ ਨੇ। ਪ੍ਰਭੂ ਕਿਰਪਾਲ ਬਿਲੋਕ ਕਰ ਫਿਰ ਨਮਰ ਬਿਸਾਲਾ, ਜਾਣ ਕਮਾਵਨ ਹਾਰ ਮਨ ਬੋਲੇ ਤਿਸ ਕਾਲਾ। ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਬੜੀ ਨਿਮਰਤਾ ਨੂੰ ਧਾਰਨ ਕਰਕੇ ਮੇਰੇ ਅੱਗੇ ਜੀਤੋ ਖਲੋਤੀ ਹੈ। ਮਨ ਦੇ ਵਿੱਚ ਸਤਿਗੁਰਾਂ ਨੇ ਇਹ ਵੀ ਜਾਣਿਆ ਕਿ ਇਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਹੈ। ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਵਚਨ ਕੀਤਾ, ਕਹਿੰਦੇ ਨੇ ਘਰ ਵਾਲਣ ਕੀ ਸੁਧ ਕਹਾਂ, ਅਭਿਲਾਖਾ ਕੋ ਹੈ, ਕਹੋ ਮਨੋਰਥ ਆਪਣੋ ਅਬ ਬਾਂਛਤ ਜੋ ਹੈ। ਸਤਿਗੁਰਾਂ ਨੇ ਮੁਸਕਰਾ ਕੇ ਆਖਿਆ ਕਿ ਮੇਰੀ ਘਰਵਾਲੀ ਦੀ ਕੀ ਖਬਰ ਹੈ, ਤੇਰੇ ਮਨ ਦੇ ਵਿੱਚ ਜੀਤੋ ਕੀ ਇੱਛਾ ਹੈ, ਕੀ ਲਾਲਸਾ ਹੈ, ਜਿਹੜਾ ਵੀ ਤੇਰੇ ਮਨ ਦੇ ਵਿੱਚ ਮਨੋਰਥ ਹੈ ਉਹ ਤੋਂ ਸਾਡੇ ਸਾਹਮਣੇ ਬਿਆਨ ਕਰ। ਜਿਸ ਹਿਤ ਘਰ ਆਗਵਨ ਕੋ ਫਿਰ ਪਈ ਸਲਾਜਾ, ਕਹੋ ਸੁਮਦ ਮੇ ਭਾਰਤਾ ਜਿਸ ਬਿਦ ਕੋ ਕਾਜਾ। ਸਤਿਗੁਰਾਂ ਨੇ ਬਚਨ ਕੀਤਾ ਕਿ ਜਿਸ ਵਾਸਤੇ ਮੇਰੇ ਕੋਲ ਆਏ ਹੈ ਤੇ ਇਸ ਤਰੀਕੇ ਦੇ ਨਾਲ ਸਮੇਤ ਲੱਜਾ ਦੇ ਖਲੋਤੇ ਹੈ, ਹੇ ਸੁਮਦਮੇ, ਹੇ ਧਰਮ ਪਤਨੀਏ, ਦੱਸ ਤੇਰੇ ਮਨ ਦੇ ਵਿੱਚ ਕੀ ਇੱਛਾ ਹੈ, ਤੂੰ ਕਾਹਦੇ ਵਾਸਤੇ ਆਈ। ਹੱਥ ਬੰਦ ਬੰਦਤ ਬਦਤ ਪ੍ਰਭ ਅੰਤਰ ਜਾਮੀ, ਜਗ ਗੁਰੂ ਜਾਣੋ ਸਕਲ ਘਟ ਘਟ ਕੇ ਤੁਮ ਸਵਾਮੀ। ਸਤਿਗੁਰਾਂ ਦੇ ਪੁੱਛਣ ਦੇ ਉੱਤੇ ਹੱਥ ਜੋੜੇ ਨੇ ਜੀਤੋ ਜੀ ਨੇ ਤੇ ਫਿਰ ਅਰਜ ਕਰਦੇ ਨੇ, ਪ੍ਰਭੂ ਜੀ ਤੁਸੀਂ ਤੇ ਅੰਤਰ ਜਾਮੀ ਹੋ, ਤੁਸੀਂ ਤੇ ਜਗਤ ਦੇ ਗੁਰੂ ਹੋ, ਹਰ ਇੱਕ ਮਨੁੱਖ ਦੇ ਹਿਰਦੇ ਦੀ ਗਤੀ ਨੂੰ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਸਵਾਮੀ ਹੋ, ਤੁਸੀਂ ਮਾਲਕ ਹੋ। ਚਾਰੋਂ ਚੱਕਣ ਸੰਗਤਾਂ ਚਾਹਤ ਚਿਤ ਪਾਵੇਂ, ਸਾਂਗ ਰਾਤ ਅਵਨੀ ਜਿਤ ਤੁਮ ਚਰਨ ਮਨਾਵੇਂ। ਕਹਿੰਦੇ ਨੇ ਜੀਤੋ ਜੀ ਕੇ ਚਾਰਾਂ ਹੀ ਚੱਕਾਂ ਦੇ ਵਿੱਚ ਜਿੰਨੀ ਵੀ ਸੰਗਤ ਰਹਿੰਦੀ ਹੈ ਉਹ ਜੋ ਵੀ ਚਿੱਤ ਦੇ ਵਿੱਚ ਚਾਹ ਕਰਦੀ ਹੈ ਉਹ ਤੁਹਾਡੇ ਚਰਨਾਂ ਦੇ ਵਿੱਚੋਂ ਉਹ ਚਾਹ ਪੂਰੀ ਹੁੰਦੀ ਹੈ। ਸੱਚੇ ਪਾਤਸ਼ਾਹ ਸਮੁੰਦਰ ਦੇ ਅੰਤ ਦੇ ਤੱਕ ਜਿੱਥੋਂ ਤੱਕ ਪ੍ਰਿਥਵੀ ਹੈ ਉਥੋਂ ਦੀ ਜਿੰਨੀ ਵੀ ਸੰਗਤ ਹੈ ਉਹ ਸਾਰੀ ਤੁਹਾਡੇ ਚਰਨਾਂ ਨੂੰ ਹੀ ਪੂਜਦੀ ਹੈ, ਮਨਾਉਂਦੀ। पुरवो सबके कामना नहीं उन खजाना हेरो जस जस पावना देहो फल तुम नाना। माता जीतो जी केंद्रे के सारे दिया मनोकामना नु तुसे पूरिया कर दियो नहीं उन खजाना क्योंकि सच्चे पाचा तोड़ा जरा दान देन वाला खजाना है वो ऊना नहीं है वो ते भरिया हो है। इस दे बारे चन्नन सिंह जी चमन जेडे के हासरास दे कवि ने वो एक शेर पढ़ते हुंदे ने सतगुरां दे दातां दे खजाने दे बारे। चमन जी कहिंदे ने के दाते नूं ते चा रहिंदा है दातां वरताउण वाला सानू ही चज नहीं आउंदा झोलियां फैलाउण वाला। पाव के खजाना भरपूर है जो सतगुरु जी दाता देंदे ने उन्हां दाता दा सानू चज ही नहीं आउंदा सानू तरीका ही नहीं आउंदा कि असीं सतगुरां तों कोई वधिया दात मंग सकीए झोली दे विच पवा सकीए। गुरबाणी दे विच सतगुरु नानक देव सच्चे पातशाह जी जपजी साहिब दे विच लिखदे ने देदा दे लैदे थक पाहे पाव के सतगुरु दाता है ਉਹ ਤੇ ਦਾਤਾਂ ਦਿੰਦਾ ਦਿੰਦਾ ਰਹਿੰਦਾ ਹੈ। ਕਹਿੰਦੇ ਨੇ ਉਹ ਦਿੰਦਾ ਦਿੰਦਾ ਨਹੀਂ ਥੱਕਦਾ ਪਰ ਲੈਣ ਵਾਲੇ ਥੱਕ ਜਾਂਦੇ ਨੇ। ਮਾਤਾ ਜੀਤੋ ਜੀ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਖਜ਼ਾਨਾ ਹੈ ਦਾਤਾਂ ਦੇਣ ਵਾਲਾ ਉਹ ਤੇ ਭਰਪੂਰ ਹੈ ਉਹ ਤੇ ਕਿਸੇ ਵੀ ਪ੍ਰਕਾਰ ਦੇ ਨਾਲ ਆਉਣਾ ਨਹੀਂ ਹੈ। ਹੇਰੋ ਜਸ ਜਸ ਭਾਵਨਾ ਦਿਓ ਫਲ ਤੇ ਮਨਾਨਾ ਜਿਸ ਤਰ੍ਹਾਂ ਦੀ ਤੁਸੀਂ ਕਿਸੇ ਦੀ ਭਾਵਨਾ ਵੇਖਦੇ ਹੋ ਉਸੇ ਤਰ੍ਹਾਂ ਦਾ ਉਸ ਨੂੰ ਫਲ ਬਖਸ਼ਿਸ਼ ਕਰਦੇ। त्रिया शरीर की मत गति जिम होए तिम जानो तुम ते सुत सपतन लयो दुतीवान महानो। जीतो जी ने अर्ज की है कि सच्चे पातशाह औरत दे सुभा नूं तुसीं बड़ा चंगे तरीके दे नाल जानदे हो मैं भी एक दुनियावी औरत हां ते मेरा भी आम दुनियावी औरतां वाला सुभा है। ਕਹਿੰਦੀ ਹੈ ਤੁਮ ਤੇ ਸੁਤ ਸੁਪਤਨ ਲਹਿਓ ਦੁਤੀਵਾਨ ਮਹਾਨੋ। ਹੇ ਸੱਚੇ ਪਾਤਸ਼ਾਹ ਜੀ ਮੇਰੀ ਸੌਂਕਣ ਨੇ ਤੁਹਾਡੀ ਸੇਵਾ ਕਰਕੇ ਤੁਹਾਡੇ ਤੋਂ ਦਾਤ ਲਈ ਹੈ ਪੁੱਤਰ ਦੀ। ਕਹਿਣ ਤੋਂ ਭਾਵ ਹੈ ਜੀਤੋ ਜੀ ਦਾ ਕਿ ਮੇਰੀ ਜਿਹੜੀ ਸੌਂਕਣ ਹੈ ਭਾਵ ਕੇ ਸੁੰਦਰੀ ਕਿਉਂਕਿ ਸੁੰਦਰੀ ਜੀ ਦੇ ਘਰ ਦੇ ਵਿਚ ਪਹਿਲਾਂ ਸਾਹਿਬਜ਼ਾਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੋ ਚੁੱਕਾ ਹੈ ਜਿਹਦਾ ਨਾਮ ਹੈ ਅਜੀਤ। ਜੀਤੋ ਜੀ ਕਹਿੰਦੇ ਨੇ ਕਿ ਮੇਰੀ ਸੌਂਕਣ ਨੇ ਭਾਵ ਕੇ ਸੁੰਦਰੀ ਨੇ ਤੁਹਾਡੀ ਕਿਰਪਾ ਦੇ ਨਾਲ ਪੁੱਤਰ ਦੀ ਪ੍ਰਾਪਤੀ ਕੀਤੀ ਹੋਈ ਹੈ ਜਿਹੜਾ ਪੁੱਤਰ ਬਹੁਤ ਜ਼ਿਆਦਾ ਸੋਭਾ ਵਾਲਾ। ਬਿਨ ਨੰਦਨ ਆਨੰਦ ਨਹੀਂ ਘਰ ਸੁਣ ਸਮਾਨਾ ਦੀਪਤ ਜਥਾ ਪ੍ਰਕਾਸ਼ ਕਰ ਤਿਮ ਮੈਂ ਮਤੀਵਾਨਾ। ਜੀਤੋ ਜੀ ਕਹਿੰਦੇ ਨੇ ਕਿ ਭਾਵੇਂ ਮੈਨੂੰ ਕੋਈ ਸਾੜਾ ਨਹੀਂ ਹੈ ਕਿ ਮੇਰੀ ਸੌਂਕਣ ਦੇ ਘਰ ਦੇ ਵਿਚ ਪੁੱਤਰ ਹੈ ਪਰ ਜੀਤੋ ਜੀ ਕਹਿੰਦੇ ਨੇ ਕਿ ਮੇਰਾ ਵੀ ਜੀ ਕਰਦਾ ਕਿ ਮੇਰੇ ਘਰ ਦੇ ਵਿਚ ਵੀ ਮੇਰਾ ਇੱਕ ਆਪਣਾ ਪੁੱਤਰ ਹੋਵੇ ਜਿਹੜਾ ਬਹੁਤ ਜ਼ਿਆਦਾ ਪ੍ਰਕਾਸ਼ਮਾਨ ਹੋਵੇ ਕਿਉਂਕਿ ਮੈਨੂੰ ਆਪਣਾ ਘਰ ਦਾ ਵਿਹੜਾ ਆਪਣੇ ਨਿੱਜ ਪੁੱਤਰ ਤੋਂ ਬਗੈਰ ਸੁੰਜਾ ਸੁੰਜਾ ਲੱਗਦਾ। ਕਹਿੰਦੇ ਨੇ ਦੀਪਤ ਜਥਾ ਪ੍ਰਕਾਸ਼ ਕਰ ਤਿਮ ਕਹਿ ਮਤੀਵਾਨਾ। ਹੇ ਸੱਚੇ ਪਾਤਸ਼ਾਹ ਜੀ ਜਿਹੜੇ ਸਿਆਣੇ ਪੁਰਸ਼ ਨੇ ਉਹ ਇਹ ਵੀ ਆਖਿਆ ਕਰਦੇ ਨੇ ਕਿ ਜਿਹੜਾ ਪੁੱਤਰ ਹੈ ਨਾ ਉਹ ਘਰ ਦੇ ਵਿਹੜੇ ਦੇ ਵਿਚ ਇਸ ਤਰ੍ਹਾਂ ਪ੍ਰਕਾਸ਼ ਕਰਦਾ ਹੈ ਜਿਵੇਂ ਦੀਵਾ ਜਗਾ ਕੇ ਪ੍ਰਕਾਸ਼ ਹੋ ਜਾਂਦਾ ਹੈ ਵਿਹੜੇ ਦੇ ਵਿਚ। ਪੋਖਣ ਕਰੇ ਪ੍ਰਕਾਸ਼ ਦਿਨ ਸਭ ਜਗ ਸੁਖ ਪਾਵੇ ਨਿਸਕਾ ਦੀਪਤ ਚੰਦ ਹੈ ਤਮ ਦੁਖ ਨਸਾਵੇ। ਜੀਤੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਿਹੜਾ ਦਿਨ ਦਾ ਦੀਵਾ ਹੈ ਉਹ ਮੰਨਿਆ ਜਾਂਦਾ ਹੈ ਸੂਰਜ ਨੂੰ ਕਿਉਂਕਿ ਜਦੋਂ ਸੂਰਜ ਦਾ ਚੜਾਅ ਹੁੰਦਾ ਹੈ ਉਹਦਾ ਪ੍ਰਕਾਸ਼ ਫੈਲਦਾ ਤੇ ਸਾਰੀ ਜਗ ਦੇ ਉੱਤੇ ਚਾਨਣਾ ਹੋ ਜਾਂਦਾ ਹੈ ਸਾਰਿਆਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਰਾਤ ਦਾ ਜਿਹੜਾ ਦੀਵਾ ਹੈ ਰਾਤ ਦਾ ਜਿਹੜਾ ਦੀਪਕ ਹੈ ਉਹ ਚੰਦਰਮਾ ਮੰਨਿਆ ਜਾਂਦਾ ਕਿਉਂਕਿ ਚੰਦਰਮਾ ਆਪਣੇ ਚਾਨਣ ਦੇ ਨਾਲ ਹਨੇਰੀ ਰੂਪੀ ਦੁੱਖ ਨੂੰ ਦੂਰ ਕਰ ਦਿੰਦਾ। ਇਸੇ ਤਰ੍ਹਾਂ ਜੀਤੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੇਕਰ ਘਰ ਦੇ ਵਿਚ ਪੁੱਤਰ ਪੈਦਾ ਹੋਵੇ ਤੇ ਉਹ ਦੀਵੇ ਵਾਂਗ ਪ੍ਰਕਾਸ਼ ਕਰਕੇ ਘਰ ਨੂੰ ਰੋਸ਼ਨ ਕਰ ਦਿੰਦਾ। ਪਾਖਿਓ ਕਿਰਪਾ ਨਿਧਾਨ ਕਰ ਸਿੱਖ ਸੰਤਨ ਸੇਵਾ ਭੋਜਨ ਨਾਨਾ ਪਾਤ ਕੇ ਦੇਵਨ ਮੇਵਾ। ਇਸ ਕਰਕੇ ਹੁਣ ਜੀਤੋ ਜੀ ਨੇ ਬੇਨਤੀ ਕੀਤੀ ਹੈ, ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੋਂ ਬਚਨ ਕੀਤਾ, ਕਹਿੰਦੇ ਨੇ ਕਰ ਸਿੱਖ ਸੰਤਨ ਸੇਵਾ। ਜੀਤੋ ਸੰਤਾਂ ਦੀ ਸਿੱਖਾਂ ਦੀ ਸੇਵਾ ਕਰਿਆ ਕਰ, ਭੋਜਨ ਨਾਨਾ ਪ੍ਰਕਾਰ ਦਾ ਸ਼ਿਕਾਇਆ ਕਰ ਬਗੈਰ ਕਿਸੇ ਹੰਕਾਰ ਤੋਂ। ਪ੍ਰਾਪਤ ਹੋਏ ਸਭ ਕਾਮਨਾ ਸਤ ਸੰਗਤ ਪਾਸੀ, ਲਹ ਆਨੰਦ ਜੋਗ ਲੋਕ ਕੋ ਜੇ ਕਰੇ ਹੁਲਾਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਇੱਕ ਮਨੁੱਖ ਦੀ ਕਾਮਨਾ ਸਤ ਸੰਗਤ ਤੋਂ ਪ੍ਰਾਪਤ ਹੋ ਜਾਂਦੀ ਹੈ, ਇਸ ਕਰਕੇ ਸਤ ਸੰਗਤ ਦੀ ਸੇਵਾ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਨੇ ਲਹ ਆਨੰਦ ਜੋਗ ਲੋਕ ਕੋ ਜੇ ਕਰੇ ਹੁਲਾਸੀ। ਜਿਹੜੇ ਵੀ ਮਨੁੱਖ ਖੁਸ਼ੀ ਦੇ ਨਾਲ ਸੇਵਾ ਕਰਦੇ ਨੇ, ਜੀਤੋ ਉਹਨਾਂ ਨੂੰ ਦੋਵਾਂ ਲੋਕਾਂ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਰਨ ਕਾਰਨ ਸਮਰੱਥ ਨੇ। ਉਹ ਸਤਸੰਗਤ ਦੀ ਸੇਵਾ ਦੇ ਵਾਸਤੇ ਕਹਿ ਰਹੇ ਨੇ ਕਿ ਜੇਕਰ ਸੇਵਾ ਕਰੇਗੀ ਤੇ ਪੁੱਤਰ ਦੀ ਪ੍ਰਾਪਤੀ ਹੋਏਗੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਪੁੱਤਰ ਦਾ ਵਰਦਾਨ ਦੇ ਸਕਦੇ ਨੇ, ਕਿਰਪਾ ਸਾਰੀ ਸਤਿਗੁਰਾਂ ਨੇ ਆਪ ਕਰਨੀ ਹੁੰਦੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਸੇਵਕਾਂ ਨੂੰ ਵਡਿਆਈ ਦਿੰਦੇ ਨੇ। ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪ੍ਰਸੰਗ ਸੁਣਿਆ ਹੋਵੇਗਾ ਕਿ ਮਾਤਾ ਗੰਗਾ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ, ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਗੰਗਾ ਜੇ ਪੁੱਤਰ ਲੈਣਾ ਹੈ ਤੇ ਬਾਬਾ ਬੁੱਢਾ ਜੀ ਤੋਂ ਜਾ ਕੇ ਲੈ। ਮੈਂ ਉਸ ਪਾਸੇ ਇਤਿਹਾਸ ਦੇ ਵੱਲ ਨਹੀਂ ਜਾਣਾ ਕਿ ਕਿਸ ਤਰ੍ਹਾਂ ਮਾਤਾ ਜੀ ਗਏ ਤੇ ਕਿਸ ਤਰ੍ਹਾਂ ਪੁੱਤਰ ਦੀ ਪ੍ਰਾਪਤੀ ਹੋਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਬਾਬਾ ਬੁੱਢਾ ਜੀ ਦੇ ਵਰਦਾਨ ਦੇ ਨਾਲ ਹੀ ਹੋਇਆ, ਪਰ ਸਾਰੀ ਕਿਰਪਾ ਸਤਿਗੁਰੂ ਅਰਜਨ ਦੀ ਸੀ, ਕਿਉਂਕਿ ਬਾਬਾ ਬੁੱਢਾ ਵੀ ਤੇ ਸਤਿਗੁਰਾਂ ਦਾ ਸਿੱਖ ਸੀ। ਪਰ ਸਤਿਗੁਰੂ ਜੀ ਸਿੱਖਾਂ ਸੇਵਕਾਂ ਨੂੰ ਮਾਣ ਦਿੰਦੇ ਨੇ, ਵਡਿਆਈਆਂ ਦਿੰਦੇ ਨੇ, ਇਸ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਤੇ ਭਾਵੇਂ ਆਪ ਹੀ ਕਰਨੀ ਹੈ, ਪਰ ਜੀਤੋ ਨੂੰ ਆਖਿਆ ਕਿ ਜਾ ਕੇ ਸਤਸੰਗਤ ਦੀ ਸੇਵਾ ਕਰਿਆ ਕਰ। ਸੁਣ ਕਰ ਮਾਨਿਓ ਹੁਕਮ ਕੋ ਕਰ ਨਮੋ ਸਿਧਾਰੀ, ਹਿਤ ਆਹਾਰ ਬਹੁ ਪਾਂਤ ਕੇ ਕਰ ਵਾਇਸ ਤਿਆਰੀ। ਜੀਤੋ ਜੀ ਨੇ ਸਤ ਬਚਨ ਆਖਿਆ ਹੈ, ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਨਮਸਕਾਰ ਕਰਕੇ ਚਲੀ ਗਈ ਹੈ। ਫਿਰ ਉਸਨੇ ਉਸੇ ਦਿਨ ਤੋਂ ਸੁੰਦਰ ਪਕਵਾਨ ਬਣਾਏ ਨੇ ਸਿੱਖਾਂ ਸਾਧਾਂ ਨੂੰ ਛਕਾਉਣ ਦੇ ਵਾਸਤੇ। ਆਥਿਤ ਸੰਤ ਸਿੱਖ ਜੇ ਹੋਤੇ ਤਿਨ ਕੋ ਤ੍ਰਿਪਤਾਵੇ, ਮਨ ਮੈਂ ਤਰ ਸੁਤ ਕਾਮਨਾ ਸਤ ਗੁਰੂ ਰਿਜਾਵੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸੇ ਦਿਨ ਤੋਂ ਮਾਤਾ ਨੇ ਸੰਤਾਂ ਦੀ ਸਿੱਖਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ, ਇਸ ਤੋਂ ਇਲਾਵਾ ਅਤਿਥੀਆਂ ਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਤਿਥੀ ਸ਼ਬਦ ਦਾ ਅਰਥ ਕਰਦੇ ਨੇ ਕਿ ਉਹ ਆਦਮੀ, ਉਹ ਮਨੁੱਖ ਜਿਹਦੇ ਆਉਣ ਦੀ ਕੋਈ ਥਿੱਤ ਨਾ ਹੋਵੇ, ਜਿਹਦੇ ਆਉਣ ਦਾ ਕੋਈ ਪਤਾ ਨਾ ਹੋਵੇ ਕਿ ਫਲਾਣੀ ਤਰੀਕ ਨੂੰ ਸਾਡੇ ਘਰ ਕਿਸੇ ਨੇ ਆ ਜਾਣਾ। ਅੱਜ ਕੱਲ ਤੇ ਸੁਵਿਧਾ ਹੀ ਬਹੁਤ ਹੋ ਗਈ ਹੈ, ਫੋਨ ਦੇ ਉੱਤੇ ਦੱਸ ਦਿੱਤਾ ਜਾਂਦਾ ਹੈ ਕਿ ਮੈਂ ਤੁਹਾਡੇ ਘਰ ਪਹੁੰਚ ਜਾਵਾਂਗਾ, ਪਰ ਉਸ ਵੇਲੇ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਸੀ। ਚਿੱਠੀ ਪੱਤਰ ਸਨ, ਡਾਕ ਦਾ ਵੀ ਇੰਨਾ ਪ੍ਰਬੰਧ ਨਹੀਂ ਸੀ, ਚਿੱਠੀ ਪੱਤਰ ਵੀ ਹਲਕਾਰਿਆਂ ਦੇ ਹੱਥ ਭੇਜੇ ਜਾਂਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਅਤਿਥੀ ਦਾ ਭਾਵ ਉਹ ਮਨੁੱਖ ਜਿਹਦੇ ਆਉਣ ਦਾ ਤੁਹਾਨੂੰ ਕੋਈ ਪਤਾ ਨਹੀਂ, ਅਚਾਨਕ ਤੁਹਾਡੇ ਘਰ ਦੇ ਵਿੱਚ ਆ ਜਾਵੇ, ਅਤਿਥੀ ਦੀ ਜਿਹੜੀ ਸੇਵਾ ਕਰਨੀ ਹੈ ਨਾ, ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਸੇਵਾ ਹੈ, ਸਵੈਮ ਸਤਿਗੁਰੂ ਦੀ ਸੇਵਾ ਹੈ। ਇਸ ਅਤਿਥੀ ਦੇ ਪ੍ਰਥਾਏ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਸਾਖੀ ਵੀ ਬਿਆਨ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਸਤਿਗੁਰਾਂ ਦੇ ਕੋਲ ਇੱਕ ਆਦਮੀ ਪਹੁੰਚਿਆ, ਜਿਨ੍ਹੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਨੂੰ ਉਪਦੇਸ਼ ਦਿੰਦੇ ਹੋ, ਸ਼ੁਭ ਉਪਦੇਸ਼ ਦਿੰਦੇ ਹੋ, ਸੱਚੇ ਪਾਤਸ਼ਾਹ ਮੈਨੂੰ ਵੀ ਇੱਕ ਉਪਦੇਸ਼ ਦਿਓ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਸੱਚੇ ਪਾਤਸ਼ਾਹ ਮੈਂ ਗ੍ਰਿਸਤੀ ਬਣਾ ਜਾਂ ਕਿ ਬਿਹੰਗਮ ਬਣਾ। ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਸਵਾਲ ਕਰ ਰਿਹਾ ਉਹ ਕੋਈ ਸਿੱਖ ਨਹੀਂ ਹੈ, ਆਮ ਸਧਾਰਨ ਦੁਨਿਆਵੀ ਮਨੁੱਖ ਹੈ। ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਦੱਸੋ ਮੈਂ ਬਿਹੰਗਮ ਬਣਾ ਜਾਂ ਕਿ ਮੈਂ ਗ੍ਰਿਸਤੀ ਬਣਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਿ ਤੂੰ ਇੰਜ ਕੰਮ ਕਰ, ਇਸ ਦਿਸ਼ਾ ਦੇ ਵੱਲ ਚਲਿਆ ਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦਿਸ਼ਾ ਦੇ ਵੱਲ ਸਾਰਾ ਦਿਨ ਭ੍ਰਮਣ ਕਰਦਾ ਰਹਿ, ਘੁੰਮਦਾ ਰਹਿ, ਰਾਤ ਨੂੰ ਬਤੀਤ ਕਰਕੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਵੇਰੇ ਮੇਰੇ ਕੋਲ ਆਵੇ ਤੇ ਫਿਰ ਮੈਂ ਤੈਨੂੰ ਸਵੇਰੇ ਦੱਸਾਂਗਾ ਕਿ ਤੂੰ ਗ੍ਰਿਸਤੀ ਬਣ ਜਾਂ ਬਿਹੰਗਮ ਬਣ। ਉਸ ਆਦਮੀ ਨੇ ਸਤਿਗੁਰਾਂ ਦਾ ਬਚਨ ਮੰਨ ਲਿਆ। ਸਤਿਗੁਰਾਂ ਨੇ ਜਿਹੜੇ ਪਾਸੇ ਆਖਿਆ ਉਸ ਪਾਸੇ ਨੂੰ ਤੁਰਿਆ ਗਿਆ, ਤੁਰਿਆ ਗਿਆ, ਤੁਰਿਆ ਗਿਆ। ਦੁਪਹਿਰਾ ਹੋ ਗਿਆ, ਅੱਗੇ ਜੰਗਲ ਆ ਗਿਆ। ਉਜਾੜ ਬੀਆ ਬਾਣ ਹੈ, ਕੀ ਦੇਖਦਾ ਹੈ ਕਿ ਕੋਈ ਸਾਧੂ ਬੈਠਾ ਹੈ, ਸਮਾਧੀ ਲੀਨ ਹੋ ਕੇ ਬੈਠਾ ਹੈ, ਜਿਹਨੂੰ ਕਿਸੇ ਦੇ ਆਉਣ ਜਾਣ ਦਾ ਕੋਈ ਪਤਾ ਨਹੀਂ ਹੈ। ਉੱਥੇ ਰੁੱਖ ਦੀ ਛਾਵੇਂ ਦੁਪਹਿਰੇ ਨੂੰ ਕੱਟਣ ਦੇ ਵਾਸਤੇ ਲਾਗੇ ਹੀ ਬਹਿ ਗਿਆ। ਦੂਰੋਂ ਉਸ ਸਾਧੂ ਦੇ ਵੱਲ ਉਹ ਦੇਖਦਾ ਰਹਿ। ਇੰਨੇ ਚਿਰ ਨੂੰ ਕੀ ਹੋਇਆ ਕਿ ਕੁਝ ਦੌੜਦੇ ਹੋਏ ਆਦਮੀ ਉੱਥੇ ਪਹੁੰਚੇ ਨੇ, ਜਿਨ੍ਹਾਂ ਦੇ ਕੋਲ ਬਹੁਤ ਸਾਰਾ ਖਜ਼ਾਨਾ ਹੈ, ਮਾਇਆ ਹੈ, ਚੋਰ ਲੱਗਦੇ ਨੇ। ਉਹਨਾਂ ਨੇ ਕੀ ਕੀਤਾ ਕਿ ਇੱਕ ਬਹੁਤ ਕੀਮਤੀ ਜਿਹੜਾ ਹਾਰ ਸੀ, ਉਹ ਸਮਾਧੀ ਲੀਨ ਜਿਹੜਾ ਸਾਧੂ ਹੋਇਆ ਸੀ ਉਹਦੇ ਗਲ ਦੇ ਵਿੱਚ ਪਾ ਦਿੱਤਾ। ਇੱਕ ਬਹੁਤ ਵੱਡਾ ਥਾਲਾ ਸੋਨੇ ਦੀਆਂ ਮੋਹਰਾਂ ਦਾ ਭਰ ਕੇ ਉਹਦੇ ਚਰਨਾਂ ਦੇ ਅੱਗੇ ਰੱਖ ਦਿੱਤਾ। ਇੱਕ ਬਹੁਤ ਕੀਮਤੀ ਦਸ਼ਾਲਾ ਵੀ ਉੱਪਰ ਪਾ ਦਿੱਤਾ ਤੇ ਮੱਥਾ ਟੇਕ ਕੇ ਉਹ ਚਲੇ ਗਏ। ਉਹ ਦੇਖਦਾ ਰਿਹਾ, ਪਰ ਕੁਝ ਹੀ ਸਮਾਂ ਬਤੀਤ ਹੋਇਆ ਸੀ ਕਿ ਕੁਝ ਹੋਰ ਆਦਮੀ ਆਏ ਨੇ। ਉਹਨਾਂ ਨੇ ਕੀ ਦੇਖਿਆ ਕਿ ਸਾਧੂ ਸਮਾਧੀ ਲੀਨ ਹੈ, ਜਿਹਨੂੰ ਕਿਸੇ ਦਾ ਕੋਈ ਪਤਾ ਨਹੀਂ, ਕੋਈ ਆਉਂਦਾ ਹੈ, ਕੋਈ ਜਾਂਦਾ ਹੈ। ਉਹਨਾਂ ਨੇ ਨਾਲੇ ਤੇ ਉਹਦੇ ਗਲ ਦੇ ਵਿੱਚੋਂ ਕੀਮਤੀ ਹਾਰ ਲਾ ਲਿਆ, ਨਾਲੇ ਮੋਹਰਾਂ ਚੁੱਕ ਲਈਆਂ, ਨਾਲੇ ਦੁਸ਼ਾਲਾ ਚੁੱਕ ਲਿਆ ਤੇ ਨਾਲੇ ਲੱਤਾਂ ਮੁੱਕੀਆਂ ਦੇ ਨਾਲ ਸਾਧੂ ਨੂੰ ਬੜਾ ਮਾਰਿਆ। ਸਾਧੂ ਦੀ ਬਿਰਤੀ ਭਾਵੇਂ ਉਹ ਚਾਟ ਹੋਈ, ਪਰ ਜਦੋਂ ਮਾਰ ਕੁੱਟ ਕੇ ਮਾਲ ਲੈ ਕੇ ਚਲੇ ਗਏ ਤੇ ਸਾਧੂ ਉਸੇ ਤਰੀਕੇ ਦੇ ਨਾਲ ਬਿਰਤੀ ਲੀਨ ਹੋ ਕੇ ਬਹਿ ਗਿਆ। ਭਾਵ ਕੇ ਜੇਕਰ ਕੋਈ ਆਇਆ ਉਹਨੂੰ ਪਤਾ ਨੀ, ਜੇਕਰ ਮਾਰ ਕੇ ਚਲੇ ਗਏ ਨੇ ਉਹਨਾਂ ਦੇ ਉੱਤੇ ਗੁੱਸਾ ਵੀ ਉਸਨੇ ਕੀਤਾ ਨੀ। ਇਸੇ ਤਰ੍ਹਾਂ ਫੇਰ ਸਮਾਧੀ ਲੀਨ ਹੋ ਕੇ ਬੈਠ ਗਿਆ। ਇੰਨੇ ਚਿਰ ਨੂੰ ਦੁਪਹਿਰਾ ਢਲਣਾ ਸ਼ੁਰੂ ਹੋਇਆ, ਜਿਹੜਾ ਸਾਰਾ ਕੋਈ ਦੇਖ ਰਿਹਾ ਸੀ ਉਹ ਆਦਮੀ ਉਥੋਂ ਚਲਾ ਗਿਆ, ਅੱਗੇ ਚਲਾ ਗਿਆ। ਜਦੋਂ ਸ਼ਾਮਾਂ ਦਾ ਵਕਤ ਹੋਇਆ, ਉਧਰੋਂ ਹਨੇਰਾ ਪੈਣਾ ਸ਼ੁਰੂ ਹੋਇਆ ਤੇ ਉਧਰੋਂ ਆਕਾਸ਼ ਦੇ ਵਿੱਚੋਂ ਮੀਂਹ ਵਰਨਾ ਸ਼ੁਰੂ ਹੋ ਗਿਆ। ਸਰਦੀ ਦਾ ਸਮਾਂ ਸੀ, ਬਹੁਤ ਜ਼ਿਆਦਾ ਠੰਡੀ ਹਵਾ ਵੀ ਨਾਲ ਦੀ ਨਾਲ ਵਗਣ ਲੱਗੀ। ਹਨੇਰਾ ਬਹੁਤ ਜ਼ਿਆਦਾ ਹੋ ਗਿਆ, ਇੱਕ ਤੇ ਪਹਿਲਾਂ ਹੀ ਹਨੇਰਾ ਹੋਣ ਵਾਲਾ ਸੀ ਤੇ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਮੀਂਹ ਪੈਂਦਾ ਤੇ ਸੁਭਾਵਿਕ ਹਨੇਰਾ ਹੋ ਜਾਂਦਾ, ਬਹੁਤਾ ਜ਼ਿਆਦਾ ਗਾੜਾ ਹਨੇਰਾ ਪਸਰ ਗਿਆ। ਜੰਗਲ ਦੇ ਵਿੱਚ ਭਟਕ ਗਿਆ ਆਦਮੀ, ਜਿਹਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਲੱਭਾ। ਰਾਤ ਪੈ ਗਈ, ਰਾਤ ਦੇ ਵਿੱਚ ਹੁਣ ਜੰਗਲ ਦੇ ਵਿੱਚ ਜਾਵੇ ਕਿੱਥੇ, ਕਿਤੇ ਜਾਣ ਦਾ ਕੋਈ ਰਸਤਾ ਨਹੀਂ ਲੱਭਦਾ। ਆਖਰਕਾਰ ਥੱਕ ਹਾਰ ਕੇ ਹੰਬ ਕੇ ਇੱਕ ਰੁੱਖ ਦੇ ਥੱਲੇ ਉਹ ਜਾ ਬੈਠਾ। ਕਣੀਆਂ ਬੰਦ ਹੋ ਗਈਆਂ, ਪਰ ਠੰਡੀ ਹਵਾ ਬਹੁਤ ਵਗ ਰਹੀ ਸੀ। ਹੁਣ ਉਸ ਨੂੰ ਭੁੱਖ ਵੀ ਬਹੁਤ ਜ਼ੋਰਾਂ ਦੀ ਲੱਗ ਗਈ ਹੈ ਤੇ ਠੰਡ ਵੀ ਬੜੀ ਲੱਗ ਰਹੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸੁਣਾਉਂਦਿਆਂ ਸਾਖੀ ਇਹ ਵੀ ਬਿਆਨ ਕਰਦੇ ਨੇ ਕਿ ਜਦੋਂ ਰੁੱਖ ਦੇ ਥੱਲੇ ਉਹ ਆਦਮੀ ਬੈਠਾ ਤੇ ਉਸ ਰੁੱਖ ਦੇ ਉੱਤੇ ਇੱਕ ਕਬੂਤਰ ਤੇ ਕਬੂਤਰੀ ਦਾ ਆਲਣਾ ਸੀ, ਭਾਵ ਕਿ ਉਹ ਉੱਥੇ ਰਿਹਾ ਕਰਦੇ ਸਨ। ਉਹਨਾਂ ਨੇ ਜਦੋਂ ਦੇਖਿਆ ਕਿ ਇਹ ਜਿਹੜਾ ਆਦਮੀ ਆ ਗਿਆ ਇਹ ਤੇ ਅਤਿਥੀ ਆ ਗਿਆ, ਭਾਵ ਕਿ ਕਬੂਤਰ ਤੇ ਕਬੂਤਰੀ ਨੂੰ ਨਹੀਂ ਸੀ ਪਤਾ ਕਿ ਕੋਈ ਸਾਡੇ ਘਰ ਆ ਜਾਵੇਗਾ, ਇਸ ਰੁੱਖ ਦੇ ਥੱਲੇ ਆਣ ਕੇ ਬੈਠੇਗਾ, ਪਰ ਇਹ ਤੇ ਆ ਗਿਆ ਹੈ, ਅਤਿਥੀ ਹੈ। ਇਸ ਕਰਕੇ ਕਬੂਤਰ ਕਬੂਤਰੀ ਨੂੰ ਕਹਿਣ ਲੱਗਾ ਕਿ ਭਾਗਵਾਨੇ ਇਹ ਤੇ ਆਪਣੇ ਘਰ ਦੇ ਵਿੱਚ ਅਤਿਥੀ ਆ ਗਿਆ ਤੇ ਜੇਕਰ ਅਤਿਥੀ ਦੀ ਸੇਵਾ ਕੀਤੀ ਨਾ ਜਾਵੇ ਤੇ ਜਿਹੜੇ ਗ੍ਰਿਸਤੀ ਨੇ ਉਹ ਨਰਕਾਂ ਦੇ ਵਿੱਚ ਜਾਂਦੇ ਨੇ, ਸਾਨੂੰ ਚਾਹੀਦਾ ਕੁਝ ਸੇਵਾ ਕਰੀਏ। ਅੱਗੋਂ ਕਬੂਤਰੀ ਕਹਿਣ ਲੱਗੀ, ਸਵਾਮੀ ਜੀ ਕੀ ਸੇਵਾ ਕਰੀਏ? ਕਬੂਤਰ ਕਹਿੰਦਾ, ਦੱਸਦਾ ਹਾਂ, ਪਹਿਲਾਂ ਤੇ ਇਹਦਾ ਪਾਲਾ ਲਾਉਣਾ ਚਾਹੀਦਾ। ਕਬੂਤਰ ਉੱਡਿਆ, ਦੂਰੋਂ ਜਾ ਕੇ ਕਿਸੇ ਪਿੰਡ ਦੇ ਵਿੱਚੋਂ ਧੁਗਦੀ ਹੋਈ ਮੀਂਗਣ ਲਿਆ ਕੇ ਉਸਨੇ ਲਾਗੇ ਉਸਦੇ ਸੁੱਟ ਦਿੱਤੀ। ਫੇਰ ਹੁਣ ਸਾਰਾ ਬਾਲਣ ਤੇ ਭਿੱਜ ਚੁੱਕਾ ਸੀ, ਮੀਂਹ ਪੈ ਕੇ ਹਟਿਆ ਸੀ। ਇਸ ਕਰਕੇ ਹੁਣ ਕਹਿੰਦਾ ਹੈ ਕਿ ਮੈਂ ਚਾਹੁੰਦਾ ਹਾਂ ਇਹਦਾ ਪਾਲਾ ਲਾਉਣਾ, ਪਰ ਹੁਣ ਬਾਲਣ ਤੇ ਸੁੱਕਾ ਮਿਲ ਨਹੀਂ ਸਕਦਾ। ਕਬੂਤਰੀ ਵੀ ਆਗਿਆ ਮੰਨਣ ਵਾਲੀ ਸੀ, ਉਹ ਵੀ ਸੇਵਾ ਕਰਨ ਵਾਲੀ ਸੀ। ਕਬੂਤਰ ਨੂੰ ਕਹਿੰਦੀ ਹੈ ਕਿ ਆਪਣਾ ਆਲਣਾ ਸੁੱਕਾ ਹੈ, ਇਹਨੂੰ ਸੁੱਟ ਦਈਏ। ਦੋਵਾਂ ਨੇ ਸਲਾਹ ਕਰਕੇ ਆਪਣਾ ਆਲਣਾ ਉਸ ਧੁਖਦੀ ਹੋਈ ਮੀਂਗਣ ਦੇ ਉੱਤੇ ਸੁੱਟ ਦਿੱਤਾ। ਸੁੱਕੇ ਆਲਣੇ ਨੂੰ ਅੱਗ ਛੇਤੀ ਲੱਗ ਗਈ। ਅੱਗ ਬਾਲੀ ਲਾਗੋਂ ਦੋ ਚਾਰ ਛੋਟੀਆਂ ਛੋਟੀਆਂ ਲੱਕੜਾਂ ਉਸ ਆਦਮੀ ਨੇ ਹੋਰ ਲਾਈਆਂ, ਅੱਗ ਬਲ ਪਈ, ਉਹਨੇ ਸੇਕੀ ਅੱਗ। ਹੁਣ ਅੱਗ ਸੇਕੀ ਹੈ, ਹੱਥਾਂ ਪੈਰਾਂ ਨੂੰ ਸੇਕਿਆ, ਸਾਰੇ ਦਾ ਸਾਰਾ ਜਿਹੜਾ ਪਾਲਾ ਸੀ ਉਹ ਲੱਥ ਗਿਆ। ਪਰ ਹੁਣ ਕਹਿਰਾਂ ਦੀ ਭੁੱਖ ਲੱਗੀ ਹੋਈ ਹੈ, ਉਹਦਾ ਵੀ ਤੇ ਕੋਈ ਇੰਤਜ਼ਾਮ ਹੋਣਾ ਚਾਹੀਦਾ। ਕਬੂਤਰ ਕਬੂਤਰੀ ਨੂੰ ਕਹਿੰਦਾ ਕਿ ਭਾਗਵਾਨ ਨੇ ਪਾਲਾ ਤੇ ਲਾ ਦਿੱਤਾ ਹੈ ਤੇ ਜੇਕਰ ਸਾਡੇ ਘਰੋਂ ਇਹ ਭੁੱਖਾ ਹੀ ਚਲਾ ਗਿਆ ਤੇ ਫਿਰ ਸਾਡਾ ਕਲਿਆਣ ਨਹੀਂ ਹੋ ਸਕਦਾ। ਕਬੂਤਰੀ ਕਹਿੰਦੀ ਹੈ ਜੀ ਕੀ ਕੀਤਾ ਜਾਵੇ। ਕਬੂਤਰ ਕਹਿੰਦਾ ਇੱਕੋ ਹੀ ਇੰਤਜ਼ਾਮ ਹੋ ਸਕਦਾ ਹੈ ਕਿ ਮੈਂ ਛਾਲ ਮਾਰ ਦਿੰਦਾ ਹਾਂ ਇਹਦੀ ਧੂਣੀ ਦੇ ਵਿੱਚ, ਮੈਂ ਮਰ ਜਾਵਾਂਗਾ, ਇਹ ਮੈਨੂੰ ਭੁੰਨ ਕੇ ਖਾ ਲਵੇਗਾ, ਇਹਦੇ ਪੇਟ ਦਾ ਦੁੱਖ ਦੂਰ ਹੋ ਜਾਏਗਾ, ਭੁੱਖ ਮਿਟ ਜਾਏਗੀ, ਇਸ ਕਰਕੇ ਮੈਂ ਛਾਲ ਮਾਰਦਾ ਹਾਂ। ਅੱਗੋਂ ਕਬੂਤਰੀ ਕਹਿਣ ਲੱਗੀ ਕਿ ਤੁਹਾਡੇ ਜੀਵਨ ਤੋਂ ਬਾਅਦ ਮੇਰਾ ਫਿਰ ਕਾਹਦਾ ਜੀਵਨ ਹੈ, ਇਸ ਕਰਕੇ ਮੈਂ ਛਾਲ ਮਾਰਦੀ ਹਾਂ, ਮੈਨੂੰ ਭੁੰਨ ਕੇ ਖਾ ਲਵੇਗਾ, ਤੁਸੀਂ ਨਾ ਮਾਰੋ। ਉਹ ਕਹਿੰਦਾ ਭਗਵਾਨ ਨੇ ਤੂੰ ਬੱਚੇ ਸਾਂਭੇਂਗੇ, ਬੱਚੇ ਰੁਲ ਜਾਣਗੇ ਜੇ ਆਪਾਂ ਇਸੇ ਤਰ੍ਹਾਂ ਕੀਤਾ। ਆਖਿਰਕਾਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਦੋਵਾਂ ਦੇ ਵਿੱਚ ਬੜੀ ਤਕਰਾਰ ਹੋਈ, ਬੜਾ ਝਗੜਾ ਹੋਇਆ, ਝਗੜਦਿਆਂ ਝਗੜਦਿਆਂ ਦੋਵੇਂ ਹੀ ਉਹਦੀ ਤੂਣੀ ਦੇ ਵਿੱਚ ਆਣ ਕੇ ਡਿੱਗ ਪਏ, ਦੋਵੇਂ ਮਰ ਗਏ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮਾਸ ਖਾਣ ਵਾਲਾ ਆਦਮੀ ਸੀ, ਉਹਨੇ ਦੋਵਾਂ ਨੂੰ ਭੁੰਨ ਕੇ ਖਾ ਲਿਆ ਤੇ ਰੱਜ ਗਿਆ। ਰਾਤ ਬਤੀਤ ਹੋਈ, ਅਗਲਾ ਸਵੇਰਾ ਹੋਇਆ ਤੇ ਦੁਬਾਰਾ ਫੇਰ ਅਗਲੇ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਆਣ ਪਹੁੰਚਿਆ। ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ ਤੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਮੈਂ ਕੱਲ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੈਂ ਬਿਹੰਗਮ ਬਣਾ ਜਾਂ ਕਿ ਗ੍ਰਸਤੀ ਬਣਾ, ਤੇ ਤੁਸੀਂ ਹੁਕਮ ਕੀਤਾ ਸੀ ਕੱਲ ਨੂੰ ਦੱਸਾਂਗਾ। ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਨਾਲ ਮੈਂ ਕੱਲ ਦੇ ਦਿਨ ਨੂੰ ਬਤੀਤ ਕੀਤਾ ਤੇ ਅੱਜ ਆਣ ਕੇ ਦੁਬਾਰਾ ਮੈਂ ਉਹੀ ਅਰਜ਼ ਕਰਦਾ। ਤੇ ਸਤਿਗੁਰੂ ਕਹਿੰਦੇ ਨੇ ਦੱਸਦੇ ਹਾਂ, ਪਹਿਲਾਂ ਤੂੰ ਦੱਸ ਕਿ ਕਿੱਥੇ ਕਿੱਥੇ ਗਿਆ ਤੇ ਕੀ ਕੁਝ ਵੇਖਿਆ, ਕਿਉਂਕਿ ਸਤਿਗੁਰਾਂ ਨੇ ਖੇਡ ਤੇ ਸਾਰੀ ਆਪ ਹੀ ਵਰਤਾਈ ਸੀ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਨੂੰ ਮੰਨ ਕੇ ਮੈਂ ਇਸ ਦਿਸ਼ਾ ਦੇ ਵੱਲ ਚਲਾ ਗਿਆ। ਅੱਗੇ ਉਜਾੜ ਬੀਆ ਬਾਣ ਦੇ ਵਿੱਚ ਮੈਂ ਦੇਖਿਆ ਇੱਕ ਸਾਧੂ ਬੈਠਾ, ਬਿਰਤੀ ਲੀਨ ਸੀ। ਕੁਝ ਆਦਮੀ ਆਏ, ਉਹਨਾਂ ਨੇ ਮਾਇਆ ਅਰਪਣ ਕੀਤੀ ਤੇ ਮੱਥਾ ਟੇਕ ਕੇ ਚਲੇ ਗਏ। ਥੋੜੀ ਦੇਰ ਤੋਂ ਬਾਅਦ ਸੱਚੇ ਪਾਤਸ਼ਾਹ ਕੁਝ ਹੋਰ ਆਦਮੀ ਆਏ, ਉਹਨਾਂ ਨੇ ਨਾਲੇ ਮਾਇਆ ਚੁੱਕ ਲਈ, ਨਾਲੇ ਉਹਦੇ ਗਲ ਦੇ ਵਿੱਚੋਂ ਕੀਮਤੀ ਹਾਰ ਵੀ ਲਾ ਲਿਆ ਤੇ ਲੱਤਾਂ ਮੁੱਕੀਆਂ ਦੇ ਨਾਲ ਕੁੱਟਿਆ। ਪਰ ਸੱਚੇ ਪਾਤਸ਼ਾਹ ਉਸ ਸਾਧੂ ਦੇ ਉੱਤੇ ਕੋਈ ਅਸਰ ਨਹੀਂ ਹੋਇਆ, ਉਹ ਫਿਰ ਤੋਂ ਸਮਾਧੀ ਲੀਨ ਹੋ ਕੇ ਬੈਠ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਠੀਕ ਹੈ, ਫੇਰ ਕੀ ਹੋਇਆ? ਕਹਿੰਦਾ ਜੀ ਫੇਰ ਹਨੇਰਾ ਹੋ ਗਿਆ, ਮੀਂਹ ਪੈਣਾ ਸ਼ੁਰੂ ਹੋ ਗਿਆ, ਜੰਗਲ ਦੇ ਵਿੱਚ ਮੈਨੂੰ ਰਾਹ ਨਹੀਂ ਲੱਭਾ। ਸੱਚੇ ਪਾਤਸ਼ਾਹ ਫਿਰ ਮੈਂ ਇੱਕ ਰੁੱਖ ਦੇ ਥੱਲੇ ਜਾ ਕੇ ਬੈਠ ਗਿਆ। ਕਹਿੰਦੇ ਨੇ ਫੇਰ ਕੀ ਹੋਇਆ? ਕਹਿੰਦਾ ਕਿ ਸੱਚੇ ਪਾਤਸ਼ਾਹ ਕੋਈ ਕਬੂਤਰ ਸੀ ਜਾਂ ਕਬੂਤਰੀ ਸੀ ਮੈਨੂੰ ਨਹੀਂ ਪਤਾ, ਉਹਨੇ ਧੁਖਦੀ ਹੋਈ ਮੇਂਗਣ ਮੇਰੇ ਅੱਗੇ ਰੱਖ ਦਿੱਤੀ। ਫੇਰ ਸੱਚੇ ਪਾਤਸ਼ਾਹ ਅਚਾਨਕ ਆਲਣਾ ਵੀ ਉਹਨਾਂ ਨੇ ਲਾ ਕੇ ਉੱਥੇ ਸੁੱਟ ਦਿੱਤਾ। ਸੱਚੇ ਪਾਤਸ਼ਾਹ ਮੈਂ ਠਰਿਆ ਬੜਾ ਸੀ, ਮੈਂ ਅੱਗ ਬਾਲ ਕੇ ਉਸ ਅੱਗ ਨੂੰ ਸੇਕਿਆ ਤੇ ਫੇਰ ਪਤਾ ਨਹੀਂ ਕੀ ਹੋਇਆ। ਮੈਨੂੰ ਨਹੀਂ ਇਸ ਕੌਤਕ ਦਾ ਪਤਾ ਕਿ ਅਚਾਨਕ ਉਹ ਲੜਦੇ ਲੜਦੇ ਮੇਰੀ ਧੂਣੀ ਦੇ ਵਿੱਚ ਡਿੱਗ ਪਏ ਤੇ ਸੱਚੇ ਪਾਤਸ਼ਾਹ ਮੈਂ ਉਹਨਾਂ ਨੂੰ ਭੁੰਨ ਕੇ ਖਾ ਲਿਆ, ਮੇਰੀ ਰਾਤ ਬਤੀਤ ਹੋਈ, ਅਗਲਾ ਜਦੋਂ ਹੀ ਸਵੇਰਾ ਹੋਇਆ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਣ ਪਹੁੰਚਾ ਹਾਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਵਿਥਿਆ ਨੂੰ ਸਮਝਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਵੀ ਕੁਝ ਹੋਇਆ ਇਹ ਅਚਾਨਕ ਨਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੇ ਬਿਹੰਗਮ ਬਣਨਾ ਤੇ ਫੇਰ ਤੇ ਉਸ ਸਾਧੂ ਵਰਗਾ ਬਣ ਜਿਹਨੂੰ ਆਉਣ ਤੇ ਜਾਣ ਦੇ ਨਾਲ ਕੋਈ ਫਰਕ ਨਹੀਂ ਪਿਆ, ਤੇ ਜੇਕਰ ਤੂੰ ਗ੍ਰਸਤੀ ਬਣਨਾ ਤੇ ਉਸ ਕਬੂਤਰ ਕਬੂਤਰੀ ਦੇ ਵਰਗਾ ਬਣ ਜਿਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਪਰ ਤੇਰੀ ਸੇਵਾ ਕੀਤੀ। ਭਾਵ ਕੇ ਆਏ ਗਏ ਦੀ ਗ੍ਰਸਤੀਆਂ ਦੇ ਵੱਲੋਂ ਇਸ ਤਰ੍ਹਾਂ ਸੇਵਾ ਹੋਣੀ ਚਾਹੀਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਿ ਜੇਕਰ ਸਾਧੂ ਹੋ ਕੇ ਫੇਰ ਵੀ ਮਾਇਆ ਨੂੰ ਇਕੱਠੀ ਕਰਨ ਲੱਗ ਪੈਂਦਾ ਤੇ ਫੇਰ ਉਸ ਦੇ ਬਹੁਤ ਮਾੜੇ ਭਾਗ ਨੇ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਇਸ ਵੇਲੇ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਦੇ ਦੁਆਰਾ ਜੀਤੋ ਜੀ ਨੇ ਪ੍ਰਣ ਕੀਤਾ ਅਤਿਥੀਆਂ ਦੀ, ਸਾਧੂਆਂ ਦੀ, ਸੰਤਾਂ ਦੀ, ਆਏ ਗਏ ਦੀ ਸੇਵਾ ਬੜੀ ਭਾਵਨਾ ਦੇ ਨਾਲ ਕਰਨ ਲੱਗੀ, ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਜੀਤੋ ਜੇਕਰ ਸੇਵਾ ਕਰੇਗੀ ਤੇ ਪੁੱਤਰ ਦਾ ਮੇਵਾ ਮਿਲੇਗਾ, ਔਲਾਦ ਪੈਦਾ ਹੋਵੇਗੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, हे अपरंपर हर हरे हैप्पी होवन हार। हे संतह के सदा संग ने धाराया धार। हे ठाकुर हो दास रो मैं निर्गुण गुण नहीं कोय। नानक दीजै नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड को मेरी है परनाम।